when you use the promo code EOS. Visit hotstar.com/CA.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही S&S Lawyers नूं कॉल करो 416-655-2000।
लाइन ऑफ क्रेडिट भी ले देंगे, 11 साल के तजुर्बेकार मॉर्गेज अलायंस ब्रोकर कैनी तालीवाल, लाइसेंस नंबर 10530, कॉल 9058122800, 9058122800 और विजिट mortgagebuddies.ca।
कैनी तालीवाल,
ओ छाए पहने कैनी तालीवाल।
खुल गया भी खुल गया,
फ्लाइंग फैशन खुल गया।
हाँ जी, फ्लाइंग फैशन हुण सनपैक गुरुद्वारा साहिब दे बिल्कुल लागे खुल चुका है, जिथे हर तरह दी फैब्रिक कौडियां दे भाव विची जा रही है। एक खरीदोगे ते दूजा सूट बिल्कुल अद्धी कीमत ते लोगे। कुर्ते पजामे दा कपड़ा, कोट पेंटा दा कपड़ा, कैनेडियन रेडीमेड बहुत ही वधिया वधिया टॉप कौडियां दे भाव विची जा रहे हैं। वधिया ब्लैंकेट सिर्फ $20 तो खरीद सकदे हो। सूटकेस लैण लई भी 11 सनपैक बुलेवार्ड यूनिट नंबर 13 विच पहुंचो, 905-694-9797। फ्लाइंग फैशन वेयर हाउस।
हाँ जी, एक पैराडिकल कंपनी ट्रैफिक टिकट मिल गई है ओंटारियो जा यूएसए दे विच। अपना ड्राइविंग अब्सट्रैक्ट जा CVOR साफ सुथरा रखन लई जा स्मॉल क्लेम्स कोर्ट मैटर है, तुसी किसे दे दावा करना है जा तुहाडे ते किसे ने दावा कर दिता है जा तुहाडे विरुद्ध जजमेंट हो गई है जा तुहाडा किरायेदार तुहानू किराया नहीं दे रहा उस नूं कढ़णा है जा सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777, 451-9777, 4 मैली ड्राइव यूनिट 23 ब्रैम्पटन दे विच। इसे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड़ साहब, मकान ते तुहाडा बहुत सोहणा है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। उन्हां दी बदौलत ही सानू इन्नी वधिया डील च इन्ना सोहणा घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा। हुणे कॉल करो हरमेल सिद्धू नू 647-401-6565
तर्कशील सोसाइटी वालों जनहित विच सूचना। तर्कशील सोसाइटी अनुसार ज्योतिष, जादू टूना, नग धारण अते जंतर मंतर सब धोखा है। तुहाडे रुके कम कराउण दे दावे करन वाले झूठे हन। तर्कशील सोसाइटी अजिहे दावे करन वालियां नूं चैलेंज करदी है कि जे ओ अपने दावे सिद्ध कर देण तां उन्हां नूं $1,00,000 दा इनाम दित्ता जावेगा। पिछले 15 सालां विच कोई भी इस चैलेंज नूं परवान नहीं कर सकिया।
किसी भी सवाल लई कॉल 604-728-7011 और 647-300-8436।
सब ना मरना आया।
ए तलख हकीकत है, पर सबना दी जिंदगी दा अंत यही है। इस अंतले समय दियां रस्मां नूं ब्रैम्पटन क्रीमेटोरियम एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरांटो दे ईस्ट वाले पासे दियां कम्युनिटीज लई 384 फिनली एवेन्यू ते एजेक्स क्रीमेटोरियम एंड विजिटेशन सेंटर दियां सेवावां अवेलेबल ने। इस सेंटर विच भी अंतम यात्रा दियां सारियां रस्मां इको ही छत थले कीतियां जांदियां ने। वधेरे जानकारी लई वैबसाइट है www.acbc.info, टेलीफोन 289-372-3300, जा इंद्रजीत सिंह बल नूं 416-666-7655 ते कॉल कीता जा सके।
की गल, अज बड़ा तैयार होया फिरदा, बड़ियां लपटां छड्डियां, किधर दी तैयारियां?
अज तेरे वीर नूं अपने ट्रक दी चाबियां मिलनियां।
ओ तां ठीक है, पर तेरा ट्रक लोन तां बड़ा
औखा सी। आई नो, पर इह मेहरबानी सिर्फ किंग ट्रक लोन करके हुई। किंग ट्रक लोन दे जेड़ा मर्जी आ जावे, इत्थों झट लोन मिल जांदा, खाली हथ ना जांदा कोई।
ट्रक, ट्रेलर एंड क्रेन्स, हैवी इक्विपमेंट फाइनेंस, रीफाइनेंस या प्राइवेट फंडिंग, इट्स नाउ जस्ट अ यस अवे। हौसले बुलंद रखो, बस किंग ट्रक लोन दा नंबर कॉल रखो 647-500-4185।
ਸੰਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਆਪਣੇ ਆਲੇ ਦੁਆਲੇ ਦਾ ਖਿਆਲ ਰੱਖ ਰਹੇ ਹੋਵੋਗੇ। ਖਬਰਾਂ ਭਾਵੇਂ ਆ ਰਹੀਆਂ ਨੇ ਕਿ ਟੋਰਾਂਟੋ ਚ ਕੇਸ ਵੱਧ ਰਹੇ ਨੇ, ਰੋਜ਼ ਦੀ ਰੋਜ਼ ਅਪੀਲ ਦੇ ਵਿੱਚ ਵੱਧ ਰਹੇ ਨੇ। ਆਲੇ ਦੁਆਲੇ ਜਿੱਧਰ ਨਿਗਾਹ ਮਾਰਦੇ ਹਾਂ ਕਹਿੰਦੇ ਕੋਰੋਨਾ ਦੇ ਕੇਸ ਜਿਹੜੇ ਵੱਧ ਰਹੇ ਨੇ, ਪਰ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਤੁਸੀਂ ਪੂਰੀਆਂ ਪ੍ਰਕੋਸ਼ਨਸ ਲੈ ਰਹੇ ਹੋਵੋਗੇ ਤੇ ਸਮੇਂ ਦੀ ਇਹ ਲੋੜ ਵੀ ਹੈਗੀ ਆ। ਇਹਦੇ ਬਾਰੇ ਆਪਾਂ ਹਰ ਰੋਜ਼ ਗੱਲਬਾਤ ਕਰਦੇ ਹਾਂ, ਇਸ ਕਰਕੇ ਅੱਜ ਆਪਾਂ ਬਹੁਤੀ ਗੱਲ ਨਹੀਂ ਕਰਨੀ, ਕਿਉਂਕਿ ਹਰ ਰੋਜ਼ ਤਕਰੀਬਨ 5-7 ਮਿੰਟ ਆਪਾਂ ਪ੍ਰੋਗਰਾਮ ਦੇ ਸ਼ੁਰੂ 'ਚ ਇਸ ਮਸਲੇ 'ਚ ਲਾਉਂਦੇ ਹਾਂ। ਤੁਸੀਂ ਸਾਰੇ ਸਿਆਣੇ ਹੋ, ਗੰਭੀਰ ਹੋ, ਆਪੋ ਆਪਣਾ ਖਿਆਲ ਰੱਖਣ ਵਾਲੇ ਹੋ। ਦੋਸਤੋ, ਕਈ ਗੱਲਾਂ ਮਨ ਦੇ ਵਿੱਚ ਆਉਂਦੀਆਂ ਨੇ ਜਦੋਂ ਅਸੀਂ ਆਲੇ ਦੁਆਲੇ ਬਾਰੇ ਖਬਰਾਂ ਪੜ੍ਹਦੇ ਹਾਂ, ਖਬਰਾਂ ਸੁਣਦੇ ਹਾਂ। ਅਕਸਰ ਲੋਕ ਕਹਿ ਦਿੰਦੇ ਨੇ, ਅਖਬਾਰਾਂ 'ਚ ਆਰਟੀਕਲ ਲੱਗਦੇ ਨੇ ਜਿਨ੍ਹਾਂ ਦਾ ਸੈਂਟਰਲ ਆਈਡੀਆ ਇਹ ਹੁੰਦਾ ਜੀ, ਦੇਖੋ ਜਿਹੇ ਜੇ ਲੋਕ ਹੁੰਦੇ ਆ ਉਹੋ ਜਿਹੀ ਉਹਨਾਂ ਨੂੰ ਸਰਕਾਰ ਮਿਲਦੀ ਆ, ਅਸੀਂ ਸੁੱਤੇ ਸਿੱਧ ਕਹਿ ਦਿੰਦੇ ਹਾਂ। ਇਹ ਗੱਲ ਬਹੁਤੇ ਲੋਕ ਇਹਨੂੰ ਮੰਨਦੇ ਨੇ ਇਸ ਤਰ੍ਹਾਂ ਹੀ ਵੀ ਦੇਖੋ ਜਿਹੇ ਜੇ ਅਸੀਂ ਆ ਉਹੋ ਜਿਹੇ ਅਸੀਂ ਲੀਡਰ ਚੁਣ ਲੈਂਦੇ ਹਾਂ, ਉਹੋ ਜਿਹੀ ਸਾਨੂੰ ਸਰਕਾਰ ਮਿਲ ਜਾਂਦੀ ਆ। ਪਰ ਇਹ ਗੱਲ ਦੋਸਤੋ ਠੀਕ ਨਹੀਂ ਹੈ, ਇਹ ਅੰਸ਼ਕ ਤੌਰ ਤੇ ਸੱਚ ਆ, ਪੂਰਨ ਸੱਚਾਈ ਨਹੀਂ, ਸਗੋਂ ਸੱਚਾਈ ਇਸ ਦੇ ਉਲਟ ਆ। ਜਿਹੋ ਜਿਹੀ ਸਰਕਾਰ ਹੁੰਦੀ ਆ ਉਹੋ ਜਿਹੇ ਲੋਕ ਬਣਦੇ ਆ। ਸਰਕਾਰਾਂ ਦੇ ਮੁਤਾਬਕ, ਸਰਕਾਰਾਂ ਦੀ ਸੋਚ ਦੇ ਮੁਤਾਬਕ ਲੋਕ ਆਪਣੀ ਸੋਚ ਆ ਜਿਹੜੀ ਬਦਲ ਲੈਂਦੇ ਆ। ਬਹੁਤੇ ਲੋਕ ਕਹਿੰਦੇ ਆ, ਕਹਿੰਦੇ ਜੀ ਅਸੀਂ ਆਪ ਲਾਪਰਵਾਹ ਹਾਂ, ਸਰਕਾਰਾਂ ਵੀ ਲਾਪਰਵਾਹ ਹੁੰਦੀਆਂ, ਅਸੀਂ ਸਿਸਟਮ ਨੂੰ ਮੰਨਦੇ ਨਹੀਂ ਤੇ ਸਰਕਾਰਾਂ ਫਿਰ ਸਾਡੀ ਜਿਹੜੀ ਇਹ ਬਿਰਤੀ ਹੁੰਦੀ ਆ ਉਹਦਾ ਨਜਾਇਜ਼ ਫਾਇਦਾ ਉਠਾਉਂਦੀਆਂ, ਅਸੀਂ ਸਿਸਟਮ ਨੂੰ ਐਕਸਪਲੋਇਟ ਕਰਦੇ ਹਾਂ ਤੇ ਸਰਕਾਰਾਂ ਜਿਹੜੀਆਂ ਉਹ ਵੀ ਇਹੋ ਜਿਹੀਆਂ ਬਣਾ ਲੈਂਦੇ ਹਾਂ, ਅਸੀਂ ਖੁਦ ਬੇਈਮਾਨ ਆ। ਬਹੁਤ ਵਾਰੀ ਲੋਕ ਕਹਿ ਦਿੰਦੇ ਆ ਸਾਡੇ 'ਚ ਇਮਾਨਦਾਰ ਨਹੀਂ ਤੇ ਅਸੀਂ ਇਮਾਨਦਾਰ ਬੰਦਾ ਕਿੱਥੋਂ ਚੁਣ ਲਾਂਗੇ। ਨਹੀਂ ਦੋਸਤੋ, ਇਹ ਗੱਲਾਂ ਇਸ ਤਰ੍ਹਾਂ ਨਹੀਂ। ਜੇ ਸਰਕਾਰ ਇਮਾਨਦਾਰ ਹੋਵੇ, ਜੇ ਸੱਚੀ ਮੁੱਚੀ ਸਰਕਾਰ ਤਹੱਈਆ ਕਰ ਲੇ ਕਿ ਆਮ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਉਹ ਸੋਹਣੀਆਂ ਬਣਨੀਆਂ ਚਾਹੀਦੀਆਂ ਨੇ, ਲੋਕਾਂ ਦੇ ਮੰਗਾਂ ਮਸਲੇ ਹੱਲ ਹੋਣੇ ਚਾਹੀਦੇ ਆ, ਲੋਕਾਂ ਨੂੰ ਵਧੀਆ ਰੁਜ਼ਗਾਰ, ਵਧੀਆ ਸਿਹਤ ਤੇ ਵਧੀਆ ਐਜੂਕੇਸ਼ਨ ਮਿਲਣੀ ਚਾਹੀਦੀ ਆ, ਤੇ ਲੋਕ ਉਸ ਪਾਸੇ ਜ਼ਰੂਰ ਲੱਗ ਜਾਣਗੇ। ਲੋਕਾਂ ਦਾ ਵੱਸ ਨਹੀਂ ਚੱਲਦਾ। ਚੋਣਾਂ ਦੇ ਵਿੱਚ ਵੀ ਤੁਸੀਂ ਮੈਨੂੰ ਆਲੇ ਦੁਆਲੇ ਨੂੰ ਲੱਭ ਕੇ ਦਿਖਾਓ ਵੀ ਜਾਂ ਤਾਂ ਕੈਂਡੀਡੇਟ ਏ ਹੁੰਦਾ ਜਾਂ ਬੀ ਹੁੰਦਾ ਜਾਂ ਸੀ ਹੁੰਦਾ, ਤੇ ਤੁਸੀਂ ਤਾਂ ਕਹਿੰਦੇ ਨਾ ਸਿੱਕੇ ਦੇ ਦੋ ਪਾਸੇ ਹੁੰਦੇ ਆ, ਚੋਣਾਂ ਦੇ ਵਿੱਚ ਸਿੱਕਿਆਂ ਦੇ ਕਈ ਪਾਸੇ ਹੁੰਦੇ ਨੇ, ਉਹ ਸਾਰੇ ਇੱਕੋ ਜਿਹੇ ਹੁੰਦੇ ਆ। ਸਾਰੀਆਂ ਪਾਰਟੀਆਂ ਜਿਹੜੀਆਂ ਉਹਨਾਂ ਦਾ ਉਹਨਾਂ ਦੀਆਂ ਇਕਨੋਮਿਕ ਪਾਲਿਸੀਜ਼ ਆਲਮੋਸਟ ਇੱਕੋ ਜਿਹੀਆਂ ਹੁੰਦੀਆਂ ਜਿਹੜੀਆਂ ਚੋਣਾਂ 'ਚ ਖੜਦੀਆਂ, ਇੱਕੋ ਤਰ੍ਹਾਂ ਦੇ ਲੱਠਬਾਜ਼ ਹੁੰਦੇ ਨੇ ਉਹਨਾਂ ਦੇ, ਇੱਕੋ ਤਰ੍ਹਾਂ ਦੇ ਸ਼ਰਧਾਲੂ ਹੁੰਦੇ ਨੇ, ਇੱਕੋ ਤਰ੍ਹਾਂ ਦੇ ਦਫ਼ਤਰ ਹੁੰਦੇ ਨੇ, ਇੱਕੋ ਤਰ੍ਹਾਂ ਦੀ ਚਾਹ ਸਵੇਰੇ ਪੀਂਦੇ ਨੇ ਤੇ ਸ਼ਾਮ ਨੂੰ ਦਾਰੂ ਦੇ ਪੈੱਗ ਵੀ ਇੱਕੋ ਤਰ੍ਹਾਂ ਦੇ ਲਾਉਂਦੇ ਨੇ। ਉਹਨਾਂ ਤੋਂ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਹੁੰਦੀ, ਉਮੀਦ ਕੀ ਕਰੀਏ ਜਦੋਂ ਚੋਣਾਂ 'ਚ ਖੜਦਾ ਹੀ ਨਹੀਂ ਇਮਾਨਦਾਰ ਬੰਦਾ। ਇਮਾਨਦਾਰ ਬੰਦਾ ਕਹਿੰਦਾ ਕਿ ਪੋਲਿਟਿਕਸ ਇਜ਼ ਅ ਡਰਟੀ ਗੇਮ, ਮੈਂ ਇਸ ਸਿਆਸਤ ਦੇ ਵਿੱਚ ਜਾ ਕੇ ਆਪਣਾ ਨਾਂ ਨਹੀਂ ਖਰਾਬ ਕਰਨਾ। ਤੇ ਇਹਦਾ ਮਤਲਬ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਜਿੰਨੇ ਚੋਣਾਂ 'ਚ ਖੜਦੇ ਨੇ ਤੇ ਜਿੱਤਦੇ ਨੇ, ਲੋਕ ਉਹਨਾਂ ਨੂੰ ਕਿਸ ਨਿਗਾਹ ਨਾਲ ਵੇਖਦੇ ਹੋਣਗੇ। ਸਿਆਸਤਦਾਨ ਕਹਿੰਦਾ ਵੀ ਅਸੀਂ ਲੋਕਾਂ ਦੇ ਸੇਵਕ ਹਾਂ, ਤੁਸੀਂ ਮੈਨੂੰ ਦਿਖਾਓ ਇੱਕ ਵੀ ਸਿਆਸਤਦਾਨ ਲੋਕਾਂ ਦਾ ਸੇਵਕ ਹੋਵੇ। ਮਾੜਾ ਜਿਹਾ ਉਹਦੇ ਮੂੰਹ ਤੇ ਕਹੋ ਵੀ ਭਾਈ ਤੂੰ ਪਬਲਿਕ ਸਰਵੈਂਟ ਆ, ਫਿਰ ਉਹਦੇ ਚਿਹਰੇ ਦੇ ਹਾਵ ਭਾਵ ਦੇਖਿਓ, ਰੰਗ ਦੇਖਿਓ ਕਿਵੇਂ ਬਦਲਦਾ। ਤੁਸੀਂ ਕੋਈ ਆਪਣੀ ਮੰਗ ਆਪਣਾ ਮਸਲਾ ਲੈ ਕੇ ਜਾਓ, ਤੇ ਜੇ ਤੁਸੀਂ ਨੋਟ ਕੀਤਾ ਹੋਵੇ ਜਦੋਂ ਵੋਟਾਂ ਮੰਗਣ ਤੁਹਾਡੇ ਦਰਵਾਜ਼ੇ ਤੇ ਆਇਆ ਹੋਵੇ ਉਦੋਂ ਉਹਦਾ ਚਿਹਰਾ ਕਿਹਾ ਜਿਹਾ ਸੀ ਤੇ ਹੁਣ ਉਹਦਾ ਚਿਹਰਾ ਕਿਹਾ ਜਿਹਾ, ਤੇ ਤੁਸੀਂ ਆਪੇ ਹੀ ਸਮਝੋਗੇ। ਇਸ ਕਰਕੇ ਦੋਸਤੋ ਇਸ ਵਹਿਮ ਦੇ ਵਿੱਚੋਂ ਨਿਕਲ ਜਾਓ ਬਈ ਜਿਹੇ ਜਿਹੇ ਲੋਕ ਆ ਉਹ ਜਿਹੀਆਂ ਸਰਕਾਰਾਂ ਬਣਦੀਆਂ ਨੇ। ਨਹੀਂ, 80-85% ਲੋਕ ਬੜੇ ਚੰਗੇ ਨੇ, ਨੇਚਰ ਬੜਾ ਚੰਗਾ, ਮਿਹਨਤੀ ਨੇ, ਕੁਝ ਕਰਨਾ ਚਾਹੁੰਦੇ ਨੇ, ਆਪਣਾ ਪੋਟੈਂਸ਼ੀਅਲ ਯੂਟੀਲਾਈਜ਼ ਕਰਕੇ ਆਪਣੀ ਜ਼ਿੰਦਗੀ ਵੀ ਸੋਹਣੀ ਬਣਾਉਣਾ ਚਾਹੁੰਦੇ ਆ, ਸਮਾਜ ਨੂੰ ਵੀ ਸੋਹਣਾ ਬਣਾਉਣਾ ਚਾਹੁੰਦੇ ਆ। ਪਰ ਜਿਹੜੇ ਸਰਕਾਰਾਂ 'ਚ ਬੰਦੇ ਬੈਠੇ ਨੇ ਉਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ, ਮੈਂ ਮੈਜੋਰਿਟੀ ਦੀ ਗੱਲ ਕਰਦਾ, ਇੱਕੋ ਇੱਕ ਮਕਸਦ ਹੁੰਦਾ ਵੀ ਆ ਸਾਨੂੰ 4-5 ਸਾਲ ਮਿਲੇ ਆ, ਆਪਣੀ ਪੁਸ਼ਤ ਸੁਧਾਰ ਲਈ। ਅਸੀਂ ਜਿੰਨੀ ਮਾਇਆ ਲੁੱਟੀ ਜਾਂਦੀ ਹੈ ਲੋਕ ਸੇਵਾ ਦੇ ਨਾਂ ਤੇ ਲੁੱਟ ਲਈਏ, ਜਿੰਨਾ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਬਣਾ ਲਈਏ, ਜਿੰਨਾ ਉਹਨਾਂ ਦੀ ਇਗਨੋਰੈਂਸ ਦਾ ਉਹਨਾਂ ਦੇ ਅਣਭੋਲ ਹੋਣ ਦਾ ਫਾਇਦਾ ਲਿਆ ਜਾਂਦਾ ਲੈ ਕੇ, ਤੇ ਬਸ ਮਨਮਰਜ਼ੀਆਂ ਕਰ ਲਈਏ, ਚੰਮਦੀਆਂ ਚਲਾ ਲਈਏ, ਤੇ ਜਦੋਂ ਚੋਣ ਦਾ ਮੌਕਾ ਨੇੜੇ ਹੋਇਆ ਉਦੋਂ ਆਪਾਂ ਰੰਗ ਬਦਲਾ ਲਾਂਗੇ, ਰੰਗ ਬਦਲ ਲਾਂਗੇ। ਹਾਲਾਤ ਇਹ ਨੇ ਦੋਸਤੋ, ਬਹੁਤ ਥੋੜੇ ਲੀਡਰ ਤੇ ਸਿਆਸਤਦਾਨ ਮਿਲਣਗੇ ਜਿਹੜੇ ਸੱਚੀ ਉੱਚੀ ਇਮਾਨਦਾਰ ਨੇ, ਜਿਹੜੇ ਕਹਿਣੀ ਤੇ ਕਰਨੀ ਤੇ ਪੂਰੇ ਉਤਰਦੇ ਨੇ। ਪਰ ਆਲੇ ਦੁਆਲੇ ਨਿਗਾਹ ਮਾਰ ਕੇ ਵੇਖ ਲਓ ਵੀ ਇਹੋ ਜਿਹੇ ਹੈ ਕਿੰਨੇ ਅੱਜ ਕੱਲ੍ਹ। ਹੋ ਸਕਦਾ ਕੋਈ ਬਿਰਲਾ ਟਾਵਾਂ ਹੋਵੇ, ਹੈਗੇ ਨੇ ਕਈ ਦੇਸ਼ਾਂ 'ਚ, ਹੈਗੇ ਨੇ, ਹੋ ਸਕਦਾ ਸਾਡੇ ਦੇਸ਼ 'ਚ ਵੀ ਹੋਣ, ਪਰ ਉਂਗਲਾਂ ਦੇ ਗਿਣੇ ਜਾਣ ਵਾਲੇ ਨੇ। ਮੈਨੂੰ ਨੀ ਲੱਗਦਾ ਵੀ ਤੁਸੀਂ ਬਹੁਤੇ ਬੰਦਿਆਂ ਦੇ ਨਾਂ ਜੇ ਅਸੀਂ ਅੱਜ ਕਾਲਜ ਖੋਲੀਏ ਗਣਾ ਦਿਓ ਵੀ ਸੱਚੀ ਮੁੱਚੀ ਇਮਾਨਦਾਰ ਨੇ। ਮੈਂ ਕੱਲ ਪਰਸੋਂ ਦਾ ਕਈ ਖਬਰਾਂ ਪੜ੍ਹ ਰਿਹਾ ਸੀ, ਤੁਸੀਂ ਹੈਰਾਨ ਹੋਵੋਗੇ। ਮੈਨੂੰ ਦੋ ਖਬਰਾਂ ਲੱਭੀਆਂ, ਪਿਛਲੇ ਸਾਲ ਦੀ ਗੱਲ ਆ, ਦਸੰਬਰ ਦੀ ਸ਼ਾਇਦ, ਪ੍ਰਕਾਸ਼ ਸਿੰਘ ਬਾਦਲ, ਜਿਹਨਾਂ ਨੂੰ ਲੋਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ, ਉਹਨਾਂ ਦਾ ਜਨਮ ਦਿਨ ਸੀ, ਤੇ ਕਹਿੰਦੇ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਸਿਆਸਤਦਾਨਾਂ ਨੂੰ ਨੇਕ ਨੀਤੀ ਤੇ ਇਮਾਨਦਾਰੀ ਤੋਂ ਕੰਮ ਲੈਣਾ ਚਾਹੀਦਾ, ਲੋਕਾਂ ਦੀ ਭਲਾਈ ਬਾਰੇ ਸੋਚਣਾ ਚਾਹੀਦਾ। ਮੈਨੂੰ ਐਂ ਲੱਗਿਆ ਵੀ ਜਿਵੇਂ ਬਿਹਾਰ ਦਾ ਲਾਲੂ ਪ੍ਰਸ਼ਾਦ ਯਾਦਵ ਹੁੰਦਾ ਸੀ ਨਾ, 12-14 ਜਵਾਕਾਂ ਦਾ ਪਿਓ, ਬਈ ਉਹ ਕਹਿ ਰਿਹਾ ਹੋਵੇ ਵੀ ਲੋਕਾਂ ਨੂੰ ਪਰਿਵਾਰ ਨਿਯੋਜਨ ਅਪਣਾਉਣਾ ਚਾਹੀਦਾ, ਵੀ ਘੱਟ ਬੱਚੇ ਪੈਦਾ ਕਰਨੇ ਚਾਹੀਦੇ ਆ। ਦੋਸਤੋ ਸਰਕਾਰਾਂ ਅਸਲ ਦੇ ਵਿੱਚ ਇਹੋ ਜਿਹੀਆਂ ਬਣ ਗਈਆਂ ਨੇ, ਲੋਕਾਂ ਦੀ ਕੇਅਰ ਹੀ ਨਹੀਂ ਕਰਦੀਆਂ। ਤੁਸੀਂ ਸਰਕਾਰਾਂ ਦੀ ਛੱਡੋ ਜੀ, ਆਪਾਂ ਨੇੜ ਦੀ ਗੱਲ ਕਰਦੇ ਹਾਂ, ਆਪਣੇ ਬ੍ਰੈਂਪਟਨ ਦੀ ਗੱਲ ਕਰ ਲਓ, ਆਪਣੇ ਪ੍ਰੋਵਿੰਸ ਦੀ ਗੱਲ ਕਰ ਲਓ, ਆਪਣੀ ਸਰਕਾਰ ਦੀ ਗੱਲ ਕਰ ਲਓ ਤੁਸੀਂ। ਮੈਨੂੰ 14 ਸਾਲ ਹੋ ਗਏ ਇੱਥੇ ਆਏ ਨੂੰ, 14 ਸਾਲਾਂ ਤੋਂ ਉਵੇਂ ਹੀ ਮਸਲੇ ਨੇ। ਇੰਸ਼ੋਰੈਂਸ ਰੇਟ ਵੱਧ ਰਹੇ ਆ, 4 ਸਾਲਾਂ ਬਾਅਦ ਲੀਡਰ ਆਉਂਦੇ ਆ, ਇੰਸ਼ੋਰੈਂਸ ਰੇਟ ਘਟਾਵਾਂਗੇ, ਸਾਡੀ ਸਰਕਾਰ ਬਣਾਓ। ਐਜੂਕੇਸ਼ਨ ਦੇ ਮਸਲੇ ਨੇ, ਸਕੂਲਾਂ ਦੇ ਵਿੱਚ ਪੋਰਟੇਬਲ ਪਏ ਨੇ, ਵਾਸ਼ਰੂਮ ਹੈ ਨਹੀਂ ਸਕੂਲਾਂ ਦੇ ਨੇੜ, ਗੜੀਆਂ ਦੇ ਵਿੱਚ ਡਰੱਗ ਸਮਗਲਰ ਫਿਰਦੇ ਨੇ, ਹਸਪਤਾਲਾਂ 'ਚ ਭੀੜ ਰਹਿੰਦੀ ਆ, ਹੈਲਥ ਕੇਅਰ ਦਾ ਸਿਸਟਮ, ਤਰੇੜਾਂ ਇੰਨੀਆਂ ਪਈਆਂ ਹੋਈਆਂ ਨੇ ਵੀ ਸਧਾਰਨ ਫਲੂ ਦੇ ਵਿੱਚ ਹਸਪਤਾਲ ਭਰ ਜਾਂਦੇ ਨੇ, ਇਲਾਜ ਦਿਨੋਂ ਦਿਨ ਮਹਿੰਗਾ ਹੋ ਰਿਹਾ, ਰੁਜ਼ਗਾਰ ਮਿਲ ਨਹੀਂ ਰਿਹਾ। ਚਲੋ ਹੁਣ ਤਾਂ ਕੋਈ ਕਹਿ ਦੂ ਨਾ ਕਰੋਨਾ ਦੀ ਪ੍ਰੋਬਲਮ ਆ, ਪਰ ਜੇ ਤੁਸੀਂ ਡੰਗਿਆਈ 'ਚ ਦੇਖੋਗੇ ਜਾ ਕੇ, ਇਹ ਕਰੋਨਾ ਦੇ ਨਾਂ ਦੇ ਥੱਲੇ ਜਿੰਨਾ ਦੁਨੀਆ ਭਰ ਦੇ ਵਿੱਚ ਜਿਹੜਾ ਕਾਰਪੋਰੇਟ ਸੈਕਟਰ ਲੁੱਟੀ ਜਾਂਦਾ, ਤੇ ਉਹਨਾਂ ਨੇ ਉਹਨਾਂ ਨੂੰ ਰਿਅਲਾਈਜ਼ ਹੋ ਗਿਆ ਵੀ ਲੋਕਾਂ ਦੀ ਪਰਚੇਜ਼ਿੰਗ ਪਾਵਰ ਇੰਨੀ ਘੱਟ ਗਈ ਹੈ ਵੀ ਹੁਣ ਉਹ ਚੀਜ਼ਾਂ ਨਹੀਂ ਖਰੀਦ ਸਕਦੇ, ਖਰੀਦਣੀਆਂ ਨਹੀਂ ਚਾਹੁੰਦੇ, ਸਮਰੱਥਾ ਘੱਟ ਆ। ਇੱਕ ਕਿਸਮ ਦਾ ਰਿਸੈਸ਼ਨ ਆਇਆ ਪਿਆ ਵੀ ਚਲੋ ਇੱਕ ਬਹਾਨਾ ਆ ਗਿਆ ਵੀ ਕਰੋਨਾ ਦੇ ਸਿਰ ਹੀ ਮੜ ਦਿਓ ਸਾਰਾ। ਮਹਿੰਗਾਈ ਛਾਲਾ ਮਾਰ ਕੇ ਵੱਧ ਰਹੀ ਆ, ਬੰਦਾ ਕੰਮ ਤੇ ਕੰਮ ਕਰੀ ਜਾਂਦਾ, 8 ਘੰਟੇ ਕੰਮ ਕਰਕੇ ਨਹੀਂ ਗੁਜ਼ਾਰਾ ਹੁੰਦਾ, 10 ਘੰਟੇ ਕਰ ਲਓ, 12 ਘੰਟੇ ਕਰ ਲਓ, ਆਪ ਵੀ ਕੰਮ ਤੇ ਆ, ਬੱਚੇ ਵੀ ਕੰਮ ਤੇ ਆ, ਘਰ ਵਾਲੀ ਵੀ ਕੰਮ ਤੇ ਆ, ਮਾਂ ਪਿਓ ਨੂੰ ਵੀ ਕੰਮ ਤੇ ਲਾਇਆ ਹੋਇਆ, ਗੁਜ਼ਾਰਾ ਫੇਰ ਨਹੀਂ ਹੁੰਦਾ। ਮਤਲਬ ਸਮਾਜ ਦੇ ਹਾਲਾਤ ਇੱਕ ਕਿਸਮ ਦਾ ਅਸੰਤੋਸ਼ ਫੈਲਿਆ ਹੋਇਆ ਸਮਾਜ ਦੇ ਵਿੱਚ, ਸਰਕਾਰਾਂ ਉਹਦਾ ਫਾਇਦਾ ਉਠਾ ਕੇ ਕਾਰਪੋਰੇਟ ਸੈਕਟਰ ਨੂੰ ਫਾਇਦਾ ਦੇਈ ਜਾਂਦੀਆਂ, ਕਾਨੂੰਨ ਲਗਾਤਾਰ ਸਖ਼ਤ ਬਣ ਰਹੇ ਨੇ। ਜਿਹੜੀ ਪਹਿਲਾਂ ਕੁੱਝ ਸਿਆਸਤਦਾਨਾਂ ਦੇ ਮਨ 'ਚ ਕੁੱਝ ਇਮਾਨਦਾਰੀ ਹੁੰਦੀ ਸੀ ਵੀ ਲੋਕ ਨਾ ਥੋੜ੍ਹੇ ਜਿਹੇ ਸੌਖੇ ਹੋਣ, ਉਹ ਇਮਾਨਦਾਰੀ ਚਲੀ ਗਈ ਆ। ਹੁਣ ਉਹ ਕਹਿੰਦੇ ਜੀ ਅਸੀਂ ਸੌਖੇ ਹੋਈਏ, ਲੋਕਾਂ ਤੋਂ ਅਸੀਂ ਕੀ ਕਰਾਉਣਾ। ਇਹ ਜਾਂ ਕੋਈ ਸਾਡੇ ਆਲੇ ਦੁਆਲੇ ਵਾਪਰ ਰਿਹਾ, ਜਨਤਕ ਅਦਾਰੇ ਲਗਾਤਾਰ ਖਤਮ ਕੀਤੇ ਜਾ ਰਹੇ ਨੇ, ਪਬਲਿਕ ਫੰਡਡ ਜਿਹੜੇ ਅਦਾਰੇ ਨੇ ਉਹਨਾਂ ਦੇ ਵਿੱਚ ਸੰਨ ਲਾਇਆ ਜਾ ਰਿਹਾ। ਕਈ ਸ਼ਹਿਰਾਂ ਦੇ ਵਿੱਚ ਰਿਵਾਜ ਚੱਲਿਆ, ਕੱਲ ਵੀ ਰਾਣਾ ਜੀ ਬੜੀ ਡਿਟੇਲ 'ਚ ਗੱਲ ਕਰਕੇ ਗਏ ਸੀ, ਮੈਂ ਡਿਟੇਲ ਦੇ ਵਿੱਚ ਨਹੀਂ ਜਾਣਾ, ਵੀ ਪਬਲਿਕ ਅਦਾਰਿਆਂ ਤੋਂ ਪ੍ਰਾਈਵੇਟ ਸੈਕਟਰ ਕਿਵੇਂ ਫਾਇਦਾ ਲਵੇ, ਇਹਦੀਆਂ ਸਕੀਮਾਂ ਘੜੀਆਂ ਜਾ ਰਹੀਆਂ। ਮਤਲਬ ਹਰੇਕ ਪਾਸਿਓਂ ਪਬਲਿਕ ਸੈਕਟਰ ਦੀ ਬਦਨਾਮੀ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਵੀ ਲੋਕ ਆਪੇ ਹੀ ਕਹਿ ਦੇਣ ਵੀ ਪਬਲਿਕ ਸੈਕਟਰ ਤਾਂ ਨਿਕੰਮਾ ਤੇ ਹੌਲੀ ਹੌਲੀ ਪ੍ਰਾਈਵੇਟਾਈਜੇਸ਼ਨ, ਵੀ ਪ੍ਰਾਈਵੇਟਾਈਜੇਸ਼ਨ ਹੋਊਗੀ, ਸਾਨੂੰ ਸੁੱਖ ਦਾ ਸਾਹ ਮਿਲੂਗਾ, ਰਾਹ ਪੱਧਰਾ ਹੋ ਜਾਏ, ਤੇ ਕਾਰਪੋਰੇਟ ਸੈਕਟਰ ਆ ਜਿਹੜਾ ਉਹ ਦੋਨੇ ਹੱਥਾਂ ਨਾਲ ਲੋਕਾਂ ਨੂੰ ਲੁੱਟੇ, ਭਾਵੇਂ ਉਹ ਹੈਲਥ ਸੈਕਟਰ ਹੋਵੇ, ਐਜੂਕੇਸ਼ਨ ਸੈਕਟਰ ਹੋਵੇ। ਬੜਾ ਮਾੜਾ ਹਾਲ ਆ ਜੀ। ਸ਼ਿਵਿੰਦਰ ਵੀ ਸਾਡੇ ਨਾਲ ਨੇ, ਸ਼ਿਵਿੰਦਰ ਦੀ ਰਾਏ ਵੀ ਲੈਂਦੇ ਹਾਂ ਬਈ ਕੁੱਝ ਮਾੜੀ ਮੋਟੀ ਕੋਈ ਇਮਾਨਦਾਰੀ ਬਚੀ ਆ ਸਿਆਸਤਦਾਨਾਂ ਦੇ ਵਿੱਚ ਕਿ ਨਹੀਂ ਬਚੀ। ਸ਼ਿਵਿੰਦਰ ਜੀ ਕੀ ਹਾਲ ਚਾਲ ਤੁਹਾਡਾ?
ਸ਼ੁਕਰੀਆ ਜੀ ਮਿਹਰਬਾਨੀ ਚੰਦੀ ਜੀ।
ਹਾਂਜੀ ਸ਼ਿਵਿੰਦਰ ਜੀ ਕੀ ਹਾਲ ਚਾਲ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਤੁਸੀਂ?
ਸ਼ੁਕਰੀਆ ਚੰਦ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ?
ਹਾਂਜੀ ਹਾਂਜੀ ਆ ਰਹੀ ਹੈ ਹੁਣ। ਹਾਂਜੀ
ਜੀ ਚੰਦ ਜੀ, ਤੁਹਾਡੀ ਗੱਲ ਮੈਂ ਸੁਣ ਰਿਹਾ ਸੀਗਾ। ਦੇਖੋ ਇੱਕ ਗੱਲ ਤਾਂ ਹੈ ਕਿ ਮੇਰਾ ਇਹ ਮੰਨਣਾ ਹੈਗਾ ਕਿ ਇਮਾਨਦਾਰੀ ਤਾਂ ਹੋ ਸਕਦੀ ਹੈ ਇਸ ਸਿਸਟਮ ਦੇ ਵਿੱਚ, ਕੋਈ ਬੰਦਾ ਨਿੱਜੀ ਤੌਰ ਤੇ ਇਮਾਨਦਾਰ ਹੋ ਸਕਦਾ, ਕੁਛ ਨੂੰ ਮਤਲਬ ਮੈਂ ਜਾਣਦਾ ਵੀ ਹੈ ਜਿਉਂਦਿਆਂ ਦੇ ਵਿੱਚੋਂ, ਜਿਹਦੇ ਵਿੱਚੋਂ ਮੈਂ ਵਾਰ ਵਾਰ ਕਈ ਵਾਰ ਜ਼ਿਕਰ ਕੀਤਾ, ਮਾਨਿਕ ਸਰਕਾਰ ਦਾ ਜ਼ਿਕਰ ਕੀਤਾ ਮੈਂ, ਜੋ ਕਿ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਨੇ, ਲਗਾਤਾਰ 5 ਵਾਰ ਮੁੱਖ ਮੰਤਰੀ ਆ ਚੁੱਕੇ ਨੇ, ਜੋ ਕਿ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਰਿਕਸ਼ੇ ਉੱਤੇ ਜਾਂਦੇ ਹੁੰਦੇ ਸੀਗੇ। ਉਹਨਾਂ ਦੀ ਆਪਣੀ ਜਿੰਨੀ ਵੀ ਟੋਟਲ ਤਨਖਾਹ ਸੀ ਉਹਦੇ ਵਿੱਚੋਂ ਸਿਰਫ ਉਹ 5 ਤੋਂ 7 ਹਜ਼ਾਰ ਰੁਪਇਆ ਆਪਣੇ ਕੋਲ ਰੱਖਦੇ ਸੀਗੇ, ਤੇ ਬਾਕੀ ਉਹ ਆਪਣੀ ਪਾਰਟੀ ਨੂੰ ਜਮ੍ਹਾਂ ਕਰਾ ਦਿੰਦੇ ਹੁੰਦੇ ਸੀ। ਜਿਹੜੀ ਮੁੱਖ ਮੰਤਰੀ ਦੀ ਤਨਖਾਹ ਉਹਦੀ ਗੱਲ ਕਰਦਾ, ਤੇ ਬਾਕੀ ਉਹਦਾ ਕੋਈ ਮਕਾਨ ਨਹੀਂ ਸੀ, ਉਹਨੂੰ ਆਰਾਮ ਨਾਲ ਹੀ ਰਿਕਸ਼ੇ ਤੇ ਦੇਖਿਆ ਜਾ ਸਕਦਾ ਸੀ। ਤੁਹਾਨੂੰ ਯਾਦ ਹੋਣਾ ਕਿ 2012 ਦੇ ਵਿੱਚ ਮੈਂ ਇੱਕ ਸਵਾਲ ਕੀਤਾ ਸੀ, ਉਦੋਂ ਰਾਣਾ ਜੀ ਸ਼ੋਅ ਕਰਦੇ ਸੀਗੇ, ਮੈਂ ਰਾਣਾ ਜੀ ਨੂੰ ਸਵਾਲ ਕੀਤਾ ਸੀਗਾ ਕਿ ਉਦੋਂ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਦਾ ਸਰਕਾਰ ਸੀਗਾ, ਉਦੋਂ ਮੈਂ ਰਾਣਾ ਜੀ ਨੂੰ ਸਵਾਲ ਕੀਤਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਵਰਗੇ ਨੇਤਾ ਮਾਣਕ ਸਰਕਾਰ ਨੂੰ ਦੇਖ ਕੇ ਕੀ ਸੋਚਦੇ ਹੋਣਗੇ, ਤਾਂ ਉਹ ਹੱਸ ਕੇ ਕਹਿੰਦੇ ਸੀ ਕਿ ਉਹਨਾਂ ਦਾ ਜਵਾਬ ਸੀਗਾ ਕਿ ਉਹ ਇਹ ਸੋਚਦੇ ਹੋਣਗੇ ਕਿ ਇਹਨੂੰ ਇਸ ਬੰਦੇ ਨੂੰ ਤਾਂ ਰਾਜ ਹੀ ਨਹੀਂ ਕਰਨਾ ਆਉਂਦਾ ਹੈਗਾ, ਬਿਲਕੁਲ ਇੱਛਾ ਦੇ ਇੱਦਾਂ ਹੀ ਸੋਚਦੇ ਹੋਣਗੇ। ਪਰ ਉਹ ਬੰਦਾ ਸੀਗਾ, ਇੱਦਾਂ ਹੀ ਉਹਨੇ ਆਪਣੀ ਸਾਰੀ ਉਮਰ ਜਿਹੜੀ ਲੰਘਾਈ ਹੈ। ਪਰ ਉਹਦੇ ਮਸਲਾ ਚਰਨਜੀਤ, ਇੱਕ ਤਾਂ ਇਹ ਸਭ ਤੋਂ ਵੱਡਾ ਇਹ ਹੈਗਾ ਜਿਹੜਾ ਕਿ ਪਹਿਲਾਂ ਕਲੀਅਰ ਕਰ ਲੈਣਾ ਜ਼ਰੂਰੀ ਹੈ ਕਿ ਇਮਾਨਦਾਰ ਬੰਦੇ ਨਿਜ਼ਾਮ 'ਚ ਹੋ ਸਕਦੇ ਨੇ, ਪਰ ਇਕੱਲੀ ਜਿਹੜੀ ਇਮਾਨਦਾਰੀ ਦੇ ਨਾਲ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਵਿਚਾਰੇ ਇਕੱਲੇ ਇਮਾਨਦਾਰ ਆ। ਤੁਹਾਨੂੰ ਉਹਨਾਂ ਦੀ ਇਮਾਨਦਾਰੀ 'ਤੇ ਕੋਈ ਸ਼ੱਕ ਨਹੀਂ ਹੋ ਸਕਦਾ, ਇਮਾਨਦਾਰ ਹੋਣਗੇ। ਕੀ ਉਹ ਇਮਾਨਦਾਰ ਬੰਦੇ ਹੀ ਇਕੱਲੇ ਜਿਹੜਾ ਹੈਗਾ ਸਿਸਟਮ ਨੂੰ ਪਲਟਾ ਦੇਣਗੇ, ਸਿਸਟਮ ਦੇ ਵਿੱਚ ਕੋਈ ਨਵੀਂ ਕ੍ਰਾਂਤੀ ਕਰ ਦੇਣਗੇ? ਉਹ ਅਗਲਾ ਸਵਾਲ ਹੈ, ਉਹ ਵੱਡਾ ਸਵਾਲ ਹੈ। ਪਰ ਸਵਾਲ ਇਹ ਹੈਗਾ ਕਿ ਉਦੋਂ ਤੱਕ ਜਿਹੜਾ ਸਿਸਟਮ ਨੂੰ ਵੱਢ ਲਾਉਣ ਦੀ ਜਿਹੜੀ ਤਾਕਤ ਹੈ, ਉਹਦੇ ਲਈ ਵੀ ਤਾਂ ਬੰਦੇ ਚਾਹੀਦੇ ਨੇ ਨਾ, ਉਹ ਬੰਦੇ ਜਿਹੜੇ ਹੈਗੇ ਉਹ ਸਿਸਟਮ ਨੂੰ ਸਵਾਲ ਕਰ ਸਕਣ। ਉਹ ਬੰਦਿਆਂ ਦੀ ਜਿਹੜੀ ਆਪਣੀ ਸਾਰਥਿਕਤਾ ਹੈਗੀ ਆ, ਉਹਨੂੰ ਮੈਂ ਘਟਾ ਕੇ ਨਹੀਂ ਦੇਖ ਰਿਹਾ। ਇਹ ਹੈਗਾ ਕਿ ਇਕੱਲੇ ਇਮਾਨਦਾਰ ਇੱਕ ਬੰਦੇ ਦੇ ਹੋਣ ਨਾਲ ਜਾਂ 2 ਬੰਦਿਆਂ ਦੇ 5 ਬੰਦਿਆਂ ਦੇ ਹੋਣ ਨਾਲ ਉਹ ਸਿਸਟਮ ਨਹੀਂ ਬਦਲਦਾ ਹੁੰਦਾ, ਕਿਉਂਕਿ ਇੱਕ ਸਿਸਟਮ ਬਦਲਣਾ ਇੱਕ ਲੰਮੇ ਘੋਲ ਦੀ ਲੜਾਈ ਹੁੰਦੀ ਹੈ, ਲੰਮਾ ਘੋਲ ਹੁੰਦਾ ਵਾ ਲੋਕਾਂ ਦਾ। ਉਹਦੇ ਵਿੱਚ ਲੋਕਾਂ ਦਾ ਖੁਦ ਸੁਚੇਤ ਪੱਧਰ ਦੇ ਉੱਤੇ ਸੁਚੇਤ ਹੋਣਾ, ਮੂਲ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਇਕਜੁੱਟ ਹੋਣਾ, ਉਹ ਤਮਾਮ ਚੀਜ਼ਾਂ ਹੁੰਦੀਆਂ ਨੇ। ਲੇਕਿਨ ਇਹ ਜਿਹੜੇ ਇਮਾਨਦਾਰ ਬੰਦੇ ਨੇ, ਜਦੋਂ ਇਮਾਨਦਾਰ ਬੰਦੇ ਵੀ ਫਿਰ 2 ਤਰ੍ਹਾਂ ਦੇ ਨੇ। ਇੱਕ ਤਾਂ ਜੀ ਮੈਂ ਜੀ ਉਹ ਇਮਾਨਦਾਰ ਹਾਂ, ਮੈਂ ਆਰਾਮ ਨਾਲ ਜਿਹੜਾ ਹੈਗਾ ਮੂਲ ਮਸਲਾ ਤੋਂ ਅੱਖਾਂ ਮੀਟੀਆਂ ਹੋਈਆਂ ਨੇ, ਉਹ ਇਮਾਨਦਾਰੀ ਦਾ ਕੋਈ ਜਿਹੜਾ ਹੈਗਾ ਕੋਈ ਲੈਣਾ ਦੇਣਾ ਨਹੀਂ ਹੋ ਗਿਆ। ਇੱਕ ਇਮਾਨਦਾਰ ਹੈਗਾ ਕਿ ਸਿਸਟਮ ਵਿੱਚ ਰਹਿ ਕੇ ਉਹ ਲੜਾਈ ਲੜਦਾ ਆਪਣੀ, ਕਿ ਮੈਂ ਇਸ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈਗਾ ਜਿਹੜਾ ਇਹਦੀ ਕੁਰੀਤੀਆਂ ਨੇ ਉਹਨੂੰ ਵੱਢ ਲਾਉਣ ਦੀ ਕੋਸ਼ਿਸ਼ ਕਰਨੀ ਹੈਗੀ ਹੈ, ਤੇ ਉਹਦੇ ਲਈ ਉਹ ਜੂਝਣਾ ਹੈਗਾ। ਉਹ ਜਿਹੜੀ ਇੱਕ ਸਟਰਗਲ ਹੈ ਨਾ, ਜਿਹੜੀ ਸਟਰਗਲ ਅਗਾਂਹ ਨੂੰ ਜਾਂਦੀ ਹੈਗੀ ਆ, ਜਿਹੜੀ ਖੂਬਸੂਰਤ ਸਮਾਜ ਵੱਲ ਨੂੰ ਲੈ ਜਾਂਦੀ ਆ, ਉਹਦੇ ਜਿਹੜੇ ਪਹੀਏ ਨੂੰ ਹੋਰ ਸੌਖਾ ਕਰਦਾ ਹੈਗਾ, ਉਸ ਤਰ੍ਹਾਂ ਦੀ ਇਮਾਨਦਾਰਾਂ ਦੀ ਲੋੜ ਹੈਗੀ ਆ। ਹੁਣ ਜਦੋਂ ਸਿਆਸਤ ਵਿੱਚ ਅਸੀਂ ਉਰੇ ਗੱਲ ਕਰਦੇ ਹਾਂ, ਸਿਰਫ ਇਮਾਨਦਾਰ ਬੰਦੇ ਦੇ ਜਿਹੜਾ ਤੁਹਾਡਾ ਸਵਾਲ ਹੈਗਾ, ਉਹ ਇਮਾਨਦਾਰ ਬੰਦੇ ਹੈ ਕੁਛ ਮਿਲ ਜਾਂਦੇ ਨੇ, ਘੱਟ ਮਿਲਦੇ ਨੇ। ਅਛੂਤਾ ਨੰਦਨ ਕੇਰਲ ਦੇ ਸਾਬਕਾ ਮੁੱਖ ਮੰਤਰੀ, ਇਸੇ ਢੰਗ ਦੇ ਨਾਲ ਹੀ ਤੁਸੀਂ ਦੇਖੋ ਕਿ ਮੈਂ ਮਾਨਿਕ ਸਰਕਾਰ ਦਾ ਜ਼ਿਕਰ ਕਰ ਚੁੱਕਾ, ਇਹਨਾਂ ਦੇ ਲੀਡਰ ਹੈਗੇ ਨੇ ਤੇ ਪੁਰਾਣੇ ਆ ਜਿਹੜੇ ਸੰਸਾਰ 'ਚ ਨਹੀਂ ਹੈਗੇ। ਮੈਨੂੰ ਫਿਦੇਲ ਕਾਸਟਰੋ ਇਸ ਤਰ੍ਹਾਂ ਦੇ ਲੀਡਰ ਨਜ਼ਰ ਆਉਂਦੇ ਰਹੇ ਨੇ। ਸੋ ਇੱਦਾਂ ਦੇ ਹੋਰ ਵੀ ਤੁਹਾਡੀ ਪਸੰਦ ਦੇ ਵੀ ਹੋ ਸਕਦੇ ਨੇ, ਸਾਡੇ ਸਰੋਤਿਆਂ ਦੀ ਪਸੰਦ ਦੇ ਵੀ ਹੋ ਸਕਦੇ ਨੇ। ਸਭ ਤੋਂ ਵੱਡਾ ਸਵਾਲ ਹੈਗਾ ਕਿ ਹੁਣ ਜਿਹੜੇ ਹੈਗੇ ਆ ਲੀਡਰਾਂ ਦੇ ਕੋਲੋਂ ਉਹ ਇਮਾਨਦਾਰੀ ਕਿਉਂ ਨਹੀਂ ਹੈਗੀ। ਪਹਿਲੀ ਗੱਲ ਲੀਡਰ ਉਹ ਸੀਗੇ ਜੀ ਚੰਗੀ
ਹਾਂਜੀ ਹਾਂਜੀ ਬਿਲਕੁਲ ਸੋਰੀ ਮੈਂ ਤੁਹਾਨੂੰ ਤੁਹਾਡੇ ਰਾਸ਼ਟਰਪਤੀ ਜਿਹੜੇ ਸਾਇੰਟਿਸਟ ਸੀਗੇ ਅਬਦੁਲ ਕਲਾਮ ਆਜ਼ਾਦ, ਜੇ ਮੈਂ ਨਾਂ ਨਹੀਂ ਭੁੱਲਦਾ ਤਾਂ
APJ ਅਬਦੁਲ ਕਲਾਮ
ਹਾਂਜੀ ਅਬਦੁਲ ਕਲਾਮ ਜਿਹੜੇ ਸਾਇੰਟਿਸਟ ਸੀਗੇ ਉਹ ਨਿੱਜੀ ਜ਼ਿੰਦਗੀ 'ਚ ਕਾਫੀ ਇਮਾਨਦਾਰ ਸੀ। ਕਹਿੰਦੇ ਉਹਨਾਂ ਦੇ ਇੱਕ ਦੋ ਵਾਰੀ ਉਹਨਾਂ ਕੋਲੇ ਉਹਨਾਂ ਦਾ ਬ੍ਰਦਰ ਆ ਗਿਆ ਤੇ ਉਹ ਸਰਕਾਰੀ ਜਿਹੜੀ ਰਿਹਾਇਸ਼ ਆ ਉੱਥੇ ਰਿਹਾ ਤੇ 1,00,000 ਰੁਪਈਆ ਉਹਨਾਂ ਨੇ ਕੁੱਝ ਦਿਨਾਂ ਦਾ ਉਹਦਾ ਰੈਂਟ ਆ ਜਿਹੜਾ ਉਹ ਜਮ੍ਹਾਂ ਕਰਾਤਾ। ਮੈਂ ਕਾਫੀ ਸਾਰੀਆਂ ਗੱਲਾਂ ਉਹਨਾਂ ਬਾਰੇ ਪੜ੍ਹੀਆਂ ਨੇ ਜੀ। ਪਰਸਨਲ ਲੈਵਲ ਤੇ ਉਹ ਇਮਾਨਦਾਰ ਸੀ ਤੇ ਉਹਨਾਂ ਦੇ ਮਨ ਦੇ ਵਿੱਚ ਸੀ ਵੀ ਦੇਸ਼ ਦੇ ਵਿੱਚ ਸਾਇੰਟਿਫਿਕ ਐਜੂਕੇਸ਼ਨ ਆ ਜਿਹੜੀ ਉਹਦਾ ਫਲਾਹ ਹੋਵੇ। ਖੈਰ ਸਾਡੇ ਜੇ ਇੱਧਰ ਯੂਰੋਪੀਅਨ ਕੰਟਰੀਜ਼ ਦੇਖੀਏ ਜੀ, ਸਾਡੇ ਨੀ ਸੋਰੀ ਯੂਰੋਪੀਅਨ ਕੰਟਰੀਜ਼ ਦੀ ਨਿਗਾਹ ਮਾਰੀਏ ਤੇ ਕਾਫੀ ਉੱਥੇ ਜਿਹੜੇ ਲੀਡਰ ਨੇ ਸਿੰਪਲ ਜ਼ਿੰਦਗੀ ਜਿਉਂਦੇ ਤੁਹਾਨੂੰ ਦਿਸ ਜਾਂਦੇ ਨੇ ਜੀ। ਅੰਜੈਲਾ ਜਰਮਨੀ ਦੀ ਚਾਂਸਲਰ ਆ ਤੇ ਉਹ ਆਪਣੀ ਗਰੋਸਰੀ ਕਈ ਵਾਰੀ ਆਪ ਲਿਜਾਂਦੀ ਦਿਸ ਜਾਂਦੀ ਹੈ, ਬੜੀ ਸਿੰਪਲ ਜ਼ਿੰਦਗੀ ਜਿਉਂਦੀ ਹੈ। ਉਹ ਸ਼ਾਇਦ PhD ਹੈ ਜੀ, ਮੈਨੂੰ ਨੀ ਯਾਦ ਹੁਣ ਕੈਮਿਸਟਰੀ ਦੇ ਵਿੱਚ ਆ ਕੇ ਜਾਂ ਕੁਆਂਟਮ ਮਕੈਨਿਕਸ ਦੇ ਵਿੱਚ ਹੈਗੀ ਆ, ਪਰ ਉਹਦਾ 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 ਜ਼ਿੰਦਗੀ ਦਾ ਮਤਲਬ ਉਦੇਸ਼ ਹੀ ਹੈਗਾ ਕਿ ਲੋਕ ਸਾਇੰਟਿਫਿਕ ਤਰੀਕੇ ਦੇ ਨਾਲ ਸੋਚਣ ਲੱਗਣ, ਬੜੀ ਸਿੰਪਲ ਲਾਈਫ ਜਿਉਂਦੀ ਹੈ ਜੀ। ਯੂਰਪ ਦੇ ਵਿੱਚ ਹੋਰ ਕਈ ਦੇਸ਼ ਨੇ ਜਿੱਥੇ ਪ੍ਰਧਾਨ ਮੰਤਰੀ ਤੁਹਾਨੂੰ ਸਾਈਕਲ ਤੇ ਤੁਰੇ ਜਾਂਦੇ ਫਿਰ ਮਿਲ ਜਾਣਗੇ, ਉਹਨਾਂ ਦੇ ਬਹੁਤੇ ਖਰਚੇ ਨੀ ਹੈ ਜੀ। ਪਰ ਸਾਡੇ ਤਾਂ ਇੱਥੇ ਜੇ ਕੈਨੇਡਾ ਦੀ ਗੱਲ ਹੀ ਕਰੀ, ਸਾਡੇ ਤਾਂ ਜਿਹੜੇ ਇੱਥੇ ਕਾਉਂਸਲਰ ਹੀ ਨੀ ਮਤਲਬ ਮਾਣ ਜੀ, ਇੱਕ ਇੱਕ ਕਿਸੇ ਲੀਡਰ ਨੇ, ਚਲੋ ਮੈਂ ਕਾਉਂਸਲ ਦਾ ਨਾਂ ਲੈਤਾ ਜੀ, ਪਰ ਕਾਉਂਸਲਰ ਜਾਂ ਹੋਰ ਜਿਹੜੇ ਚੁਣੇ ਹੋਏ, ਮੈਂ ਛੋਟੇ ਤੋਂ ਛੋਟੀ ਮਤਲਬ ਜਿਹੜੀ ਡੈਮੋਕ੍ਰੇਸੀ ਆ ਨਾ ਉਹਦੇ ਛੋਟੇ ਤੋਂ ਛੋਟੇ ਪੜਾਅ ਦੀ ਗੱਲ ਕੀਤੀ ਆ, ਉਹਨਾਂ ਕੋਲ ਹੀ ਸਟਾਫ ਇੰਨਾ ਜੀ, ਹਾਲਾਂਕਿ ਘੱਟ ਖਰਚਿਆਂ ਨਾਲ ਸਾਰਿਆਂ ਜਾ ਸਕਦਾ, ਬਿਆਨ ਦੇਣ ਵਾਲੇ ਹੋਰ ਨੇ, ਬਿਆਨ ਲਿਖਣ ਵਾਲੇ ਹੋਰ ਨੇ, ਆਫਿਸ ਦੇ ਵਿੱਚ ਹੋਰ ਨੇ, ਜਾਣੀ ਆਪਦੇ ਨਾਲ ਪੂਰੇ ਦਾ ਪੂਰਾ ਲਾਮ ਲਸ਼ਕਰ ਆ ਜਿਹੜਾ, ਇੰਨੀਆਂ ਲੋਕਾਂ ਨੂੰ, ਪਬਲਿਕ ਸਰਵੈਂਟਸ ਨੂੰ ਸਹੂਲਤਾਂ ਹੀ ਇੰਨੀਆਂ ਦਿੱਤੀਆਂ ਹੋਈਆਂ, ਤਨਖਾਹਾਂ ਹੀ ਇੰਨੀਆਂ ਨੇ ਉਹਨਾਂ ਦੀਆਂ ਵੀ ਉਹਨਾਂ ਦੀ ਜ਼ਿੰਦਗੀ ਐਸ਼ ਆਰਾਮ ਵਾਲੀ ਬਣ ਜਾਂਦੀ ਇੱਕ ਤਰੀਕੇ ਦੇ ਨਾਲ। ਮੈਂ ਇਸ ਤਰ੍ਹਾਂ ਸੋਚਦਾ ਸ਼ਿਵਿੰਦਰ ਜੀ, ਜੇ ਸੱਚੀ ਮੁੱਚੀ ਜਿਹੜੇ ਦਾਅਵਾ ਕਰਦੇ ਨੇ ਲੋਕ ਵੀ ਅਸੀਂ ਲੋਕ ਸੇਵਕ ਹਾਂ, ਉਹਨਾਂ ਨੂੰ ਬਿਨਾਂ ਤਨਖਾਹ ਤੋਂ ਕੰਮ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਪਤਾ ਤਾਂ ਲੱਗੇ ਵੀ ਲੋਕਾਂ ਦੀ ਖਾਤਰ ਕੰਮ ਕਰਨਾ ਔਖਾ ਕਿੰਨਾ ਹੁੰਦਾ, ਜੇ ਸੱਚੀ ਮੁੱਚੀ ਲੋਕ ਸੇਵਾ ਦਾ ਕੀੜਾ, ਲੋਕ ਸੇਵਾ ਦਾ ਕੀੜਾ ਉਹਨਾਂ ਦੇ ਦਿਮਾਗ 'ਚ ਹੈਗਾ ਤੇ ਫਿਰ ਉਹ ਬਿਨਾਂ ਤਨਖਾਹ ਤੋਂ ਕੰਮ ਕਰਨਾ।
ਹਾਂ ਬਿਲਕੁਲ, ਪਰ ਏਦਾਂ ਹੁੰਦਾ ਨੀ, ਆਏ ਸਾਲ ਹੁੰਦਾ ਹੈ ਕਿ ਸਾਡੇ ਵਰਗੇ ਮੁਲਕਾਂ ਦੇ ਵਿੱਚ ਤਾਂ ਆਏ ਸਾਲ ਇਹ ਭਾਵੇਂ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਉਣ ਜਾਂ ਨਾ ਵਧਾਉਣ, ਆਪਣੀਆਂ ਤਨਖਾਹਾਂ ਵਧਾ ਲੈਂਦੇ ਨੇ ਤੇ ਆਪਣੀਆਂ ਤਨਖਾਹਾਂ ਵਧਾਉਣ ਲਈ ਸਭ ਦੇ ਹੱਥ ਖੜੇ ਹੋ ਜਾਂਦੇ ਨੇ, ਸਿਰਫ ਲੈ ਦੇ ਕੇ ਖੱਬੀਆਂ ਪਾਰਟੀਆਂ ਵੱਜਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਰੌਲਾ ਪਾਉਂਦੀਆਂ ਨੇ ਵੀ ਭਾਈ ਤਨਖਾਹ ਨਹੀਂ ਵਧਣੀ ਚਾਹੀਦੀ, ਉੱਤੋਂ ਫਿਰ ਦੂਜੀਆਂ ਪਾਰਟੀਆਂ ਮਜ਼ਾਕ ਉਡਾਉਂਦੀਆਂ ਉਹਨਾਂ ਦੀਆਂ ਕਿ ਦੇਖੋ ਇਹ ਬੰਦੇ ਕਿੱਦਾਂ ਦੇ ਮੂਰਖ ਨੇ ਵੀ ਆਪਣੀਆਂ ਤਨਖਾਹਾਂ ਇੰਨੀ ਵਧਾਉਣ ਦਿੰਦੇ ਹੈਗੇ, ਵੀ ਆਪਣੀਆਂ ਤਨਖਾਹਾਂ ਤਾਂ ਵਧਾ ਲੈਣ ਦਿਓ ਸਾਨੂੰ। ਤੋ ਸੋ ਕਹਿ ਲੈਣ ਮਤਲਬ ਕਹਿਣ ਦਾ ਹੈਗਾ ਕਿ ਆਪਣੀਆਂ ਤਨਖਾਹਾਂ ਇਹਨਾਂ ਦੀ ਹਰ ਸਾਲ ਵੱਧ ਜਾਂਦੀਆਂ ਨੇ, ਬੰਮੀਆਂ ਸਾਰੀਆਂ ਵੱਧਦੀਆਂ ਨੇ ਜੀ।
ਬਿਲਕੁਲ ਜੀ ਸ਼ਿਵਿੰਦਰ ਜੀ, ਬਹੁਤ ਵਾਰੀ ਜਦੋਂ ਇਮਾਨਦਾਰੀ ਬੇਈਮਾਨੀ ਤੇ ਡਿਸਕਸ਼ਨ ਚੱਲਦੀ ਆ, ਬਹੁਤ ਸਾਰੇ ਲੋਕ ਕਹਿ ਦਿੰਦੇ ਜੀ ਇਮਾਨਦਾਰ ਤਾਂ ਉਹ ਆ ਜਿਹਨੂੰ ਬੇਈਮਾਨੀ ਕਰਾਉਣ ਦਾ ਜਾਂ ਵੱਲ ਨਹੀਂ ਆਉਂਦਾ ਗਾ ਬੇਈਮਾਨੀ ਕਰਨ ਦਾ, ਜਾਂ ਜਿਹਦਾ ਦਾ ਨਹੀਂ ਲੱਗਦਾ। ਤੁਸੀਂ ਕੀ ਕਹਿਣਾ ਚਾਹੁੰਦੇ? ਬੜੀ ਸਿੰਪਲ ਗੱਲ ਆ ਜਿਹੜੀ ਆਮ ਬੋਲਚਾਲ ਦੀ ਭਾਸ਼ਾ 'ਚ ਕਹੀ
ਜਾਂਦੀ। ਨਹੀਂ ਫਿਰ ਉਹਦਾ ਕਾਰਨ ਇਹ ਹੈਗਾ ਕਿ ਉਹਨਾਂ ਨੂੰ ਸ਼ਾਇਦ ਇਮਾਨਦਾਰੀ ਦਾ ਪਤਾ ਹੀ ਨਹੀਂ ਹੈਗਾ ਕਿ ਇਮਾਨਦਾਰੀ ਹੁੰਦੀ ਕੀ ਆ ਤੇ ਇਮਾਨਦਾਰ ਇਨਸਾਨ ਕੀ ਹੁੰਦੇ ਹੈਗੇ ਨੇ। ਫਿਰ ਤਾਂ ਸਾਡੇ ਜਿਹੜੇ ਕਿੰਨੇ ਸਾਰੇ ਮਹਾਂਪੁਰਖ ਹੋਏ ਨੇ, ਫਿਰ ਤਾਂ ਉਹਨਾਂ ਦੀ ਵੀ ਦਿਆਨਤਦਾਰੀ ਤੇ ਸ਼ੱਕ ਹੋ ਸਕਦਾ, ਵੀ ਕਹਿਣਗੇ ਵੀ ਇਹ ਤਾਂ ਮੂਰਖ ਸੀਗੇ, ਇਹਨਾਂ ਨੂੰ ਤਾਂ ਉਸ ਤਰ੍ਹਾਂ ਦੇ ਨਾ ਦੁਨੀਆਦਾਰੀ ਨਹੀਂ ਆਈ, ਤਾਂ ਕਰਕੇ ਇਹ ਲੋਕ ਜਿਹੜੇ ਇੱਦਾਂ ਦੇ ਬਣ ਗਏ। ਨਹੀਂ ਤਾਂ ਮਤਲਬ ਮਤਲਬ ਉਹਨਾਂ ਦੀ ਜਿਹੜੀ ਇੱਕ ਵੱਡਾ ਪਣ ਹੈ, ਜਿਹੜੀ ਉਹਨਾਂ ਨੂੰ ਮਹਾਨਤਾ, ਤੇ ਉਹਨੂੰ ਤੁਸੀਂ ਜਿਹੜਾ ਉਹਦੀ ਜੇ ਤੁਸੀਂ ਇਹ ਦੇਖੋ ਵੀ ਇਹਦੀ ਅਸਫਲਤਾ ਕਰਕੇ ਇੱਦਾਂ ਦਾ ਬਣਿਆ, ਇਹਦਾ ਮਤਲਬ ਤੁਹਾਨੂੰ ਜਿਹੜੀ ਹੈਗੀ ਆ ਕਿਸੇ ਵਿਅਕਤੀ ਦੀ ਜਿਹੜੀ ਹੈਗੀ ਆ ਦੂਰਦਰਸ਼ਤਾ, ਉਹਦੀ ਜਿਹੜੀ ਉਹਦਾ ਗੰਭੀਰ ਚਿੰਤਨ, ਉਹਦੀ ਜਿਹੜੀ ਸਿਆਣਫ, ਉਸ ਤੋਂ ਤੁਸੀਂ ਅਣਜਾਣ ਹੋ।
ਸ਼ਿਵਿੰਦਰ ਜੀ ਮੇਰਾ ਲਾਸਟ ਸਵਾਲ ਆ ਇਸ ਮਸਲੇ ਤੇ, ਫਿਰ ਆਪਾਂ ਪੰਜਾਬ ਦੇ ਮਸਲਿਆਂ ਤੇ ਗੱਲਬਾਤ ਕਰਾਂਗੇ। ਬਈ ਇਮਾਨਦਾਰੀ, ਕੱਲੀ ਇਮਾਨਦਾਰੀ ਨੀ ਗੱਲ ਕਰਦਾ, ਇਮਾਨਦਾਰੀ, ਚੰਗੇ ਇਨਸਾਨ ਬਣਨਾ, ਇਹੋ ਜਿਹੇ ਗੁਣ ਥੱਲੇ ਤੋਂ ਪੈਦਾ ਹੁੰਦੇ ਆ ਕਿ ਉੱਤੇ ਤੋਂ ਪੈਦਾ ਕੀਤੇ ਜਾਂਦੇ ਆ? ਲੋਕ ਜੇ ਇਮਾਨਦਾਰ ਬਣਨ, ਲੋਕ ਜੇ ਚੰਗੀ ਤਰ੍ਹਾਂ ਪੂਰੀ ਕਾਰਜ ਕੁਸ਼ਲਤਾ ਨਾਲ ਕੰਮ ਕਰਨਾ ਚਾਹੁੰਦੇ ਆ, ਕੰਮ ਕਰਨ, ਫੇਰ ਦੇਸ਼ ਜਿਹੜਾ ਪੂਰਾ ਇਮਾਨਦਾਰ ਬਣੂ। ਕਿ ਜੇ ਸਰਕਾਰ ਉਹਨਾਂ ਦੀ ਲੋਕ ਪੱਖੀ ਹੋਵੇ, ਸਰਕਾਰ ਇਮਾਨਦਾਰ ਹੋਵੇ, ਤਾਂ ਲੋਕ ਇਕੱਲੇ ਇਮਾਨਦਾਰ ਬਣ ਜਾਣ, ਕੀ ਕੀ ਉਹਦੇ ਨਾਲ ਤਬਦੀਲੀ ਆ ਜੂ? ਕਿ ਜੇ ਉੱਪਰੋਂ ਸਿਸਟਮ ਆ ਜਿਹੜਾ ਉਹ ਸੁਧਰੇ ਤਾਂ ਤਬਦੀਲੀ ਆਊਗੀ?
ਨਹੀਂ, ਕਾਫੀ ਅਹਿਮ ਸਵਾਲ ਆ। ਉਸ ਵਿੱਚ ਇਹ ਹੈਗਾ ਕਿ ਭਾਵੇਂ ਕਿ ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ ਹੁੰਦੀਆਂ, ਪਰ ਸਵਾਲ ਇਹ ਹੈਗਾ ਕਿ ਜਦੋਂ ਸਰਕਾਰ ਜਿਹੜੀ ਹੈਗੀ ਆ, ਸਰਕਾਰ ਆਪਣੇ ਆਪ 'ਚ ਬਹੁਤ ਕੁਛ ਕਰ ਸਕਦੀ ਹੁੰਦੀ ਆ, ਕਿਉਂਕਿ ਤੁਸੀਂ ਦੇਖੋ ਨਾ ਭਾਰਤ ਵਿੱਚ ਭਗਵੀਂ ਸਰਕਾਰ ਆ ਗਈ। ਭਗਵੀਂ ਸਰਕਾਰ ਨੇ ਕੀ ਕੀਤਾ ਕਿ ਜਿਹੜੀਆਂ ਇਹਦੀ ਇਹਦੀ ਕਿਤੇ ਨਾ ਕਿਤੇ ਵਿਵਸਥਾ ਵਿੱਚ ਚੀਜ਼ਾਂ ਬੈਠੀਆਂ ਸੀ ਰੂੜੀਆਂ, ਉਹਨਾਂ ਨੂੰ ਹਵਾ ਦੇ ਕੇ ਉਹ ਪ੍ਰਵਚਨ ਜਿਹੜਾ ਹੈਗਾ ਸਿਰਫ ਪੋਲੀਟੀਕਲ ਸਿਸਟਮ 'ਚ ਹੀ ਨਹੀਂ ਲਿਆਉਂਦਾ, ਉਹਦੇ ਕਲਚਰ 'ਚ ਵੀ ਲਿਆਉਂਦਾ, ਉਹਦੇ ਜਿਹੜੇ ਹੈਗੇ ਆ ਆਰਥਿਕਤਾ 'ਚ ਵੀ ਲਿਆਉਂਦਾ, ਉਹੀ ਪ੍ਰਵਚਨ ਉਹ ਸਾਰੇ ਕਿਤੇ ਲਿਆਉਂਦਾ। ਇਸੇ ਢੰਗ ਦੇ ਨਾਲ ਜੇਕਰ ਕੋਈ ਇੱਦਾਂ ਦੀ ਸਰਕਾਰ ਆਊਗੀ ਲੋਕ ਪੱਖੀ, ਤਾਂ ਫਿਰ ਉਹ ਇੱਕ ਵੱਡੇ ਤੌਰ 'ਤੇ ਸਿਆਸੀ ਤਬਦੀਲੀਆਂ ਕਰੂਗੀ, ਉਹ ਸਿਆਸੀ ਤਬਦੀਲੀਆਂ ਤੋਂ ਜਿਹੜੀ ਹੈਗੀ ਆ ਆਵਾਮ ਆ ਉਹ ਵੀ ਮੁਤਾਸਰ ਹੋਣ ਤੋਂ ਨਹੀਂ ਬਚ ਸਕਦੀ। ਇਸ ਕਰਕੇ ਜਿਹੜਾ ਸੱਤਾ ਵਾ, ਸੱਤਾ ਦੀ ਇੱਕ ਆਪਣੀ ਮਹੱਤਤਾ ਹੈਗੀ ਆ ਜਿਹੜੀ ਕਿ ਇੱਕ ਵੱਡੇ ਜਿਹੜੇ ਚੇਂਜ ਲੈ ਕੇ ਆਉਂਦੀ ਆ, ਉਹਦੇ ਤੁਸੀਂ ਇਨਕਾਰੀ ਨਹੀਂ ਹੋ ਸਕਦੇ।
ਦੋਸਤੋ ਛੋਟੀ ਜਿਹੀ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-4012830, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
वक्त बदला तो वक्त के साथ बदले एंटरटेनमेंट के साधन भी। अब केबल, सैटेलाइट या IPTV बॉक्स की कोई जरूरत नहीं। आज ही डाउनलोड करिए ई बाबा एंटरटेनमेंट ऐप। ई बाबा एंटरटेनमेंट ऐप एंड्रॉयड TV और सेटअप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ई बाबा एंटरटेनमेंट ऐप।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੀ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900, ਈਗਲ ਫਰੇਟ ਸਿਸਟਮ।
ਖੁੱਲ ਚੁੱਕਾ ਹੈ ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਹੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ, ਯੂਨਿਟ ਨੰਬਰ 13 ਵਿੱਚ ਪਹੁੰਚੋ। 905-695-9797, ਫਲਾਇੰਗ ਫੈਸ਼ਨ ਵੇਅਰ ਹਾਊਸ।
ਬ੍ਰੈਂਪਟਨ ਦੇ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਇਲਾਕੇ ਹੋਰੇਂਟੇਰੀਓ ਸਟਰੀਟ ਤੇ ਸਟੀਵ ਦੇ ਇੰਟਰਸੈਕਸ਼ਨ ਤੇ ਆਉਣ ਵਾਲੇ ਸਾਲਾਂ 'ਚ 10 ਤੋਂ ਵੱਧ ਹਾਈ ਰਾਈਜ਼ ਕੌਂਡੋਜ਼ ਦੇ ਪ੍ਰੋਜੈਕਟ ਆ ਰਹੇ ਨੇ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਤੇ ਹਾਈਵੇਜ਼ ਦੇ ਬਿਲਕੁਲ ਨੇੜੇ, ਇੱਥੇ ਸ਼ੋਪਰਜ਼ ਵਰਲਡ ਦੇ ਕੋਨੇ ਤੇ 2 ਸਾਲਾਂ ਨੂੰ ਲਾਈਟ ਰੇਲ ਦਾ ਟਰਮੀਨਲ ਵੀ ਬਣ ਜਾਣਾ। ਇੱਥੇ ਹੀ ਸੁਪਰ ਸਟੋਰ ਦੇ ਸਾਹਮਣੇ ਤੇ ਸ਼ੈਰਡਨ ਕਾਲਜ ਦੇ ਬਿਲਕੁਲ ਨਜ਼ਦੀਕ ਅਸੀਂ 21-story ਸਟੈਲਾ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਹੈ। ਆਪਣਾ ਯੂਨਿਟ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6470-3008436-647-384-36।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੋਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 6047287011 ਔਰ 6473008436।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਦੋਸਤੋ ਇੱਕ ਵਾਰੀ ਫੇਰ ਨਿੱਘਾ ਸਵਾਗਤ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਪ੍ਰਦੀਪ ਗੋਇਲ ਸਪੋਂਸਰ ਕਰ ਰਹੇ ਨੇ। ਨੰਬਰ ਉਹਨਾਂ ਦਾ ਹੈਗਾ ਜੀ 647-278-5003 6472785003 ਤੁਸੀਂ ਨਵੇਂ ਆਏ ਹੋ ਇੱਥੇ ਜਾਂ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਕੰਪਨੀ ਇੰਸ਼ੋਰੈਂਸ ਨਹੀਂ ਕਰ ਰਹੀ ਤੁਹਾਡੀ ਮਹਿੰਗੀ ਇੰਸ਼ੋਰੈਂਸ ਕਰ ਰਹੀ ਹੈ ਇਹ ਸ਼ੋਪ ਰਾਊਂਡ ਕਰਦੇ ਨੇ ਜੀ ਕਾਫੀ ਸਾਰੀਆਂ ਕੰਪਨੀਆਂ ਮਾਰਕੀਟ ਦੇ ਵਿੱਚ ਨੇ ਕੰਪੈਟੀਟਿਵ ਰੇਟਸ ਤੁਹਾਨੂੰ ਲੈ ਕੇ ਦਿੰਦੇ ਨੇ ਜੇ ਤੁਹਾਡੀ ਰਿਨਿਊਅਲ ਆਈ ਹੋਈ ਹੈ ਫਿਰ ਤਾਂ ਤੁਸੀਂ ਹੁਣੇ ਦੇਖ ਲਓਗੇ ਜੀ ਇਹ ਕਿੰਨੇ ਮਾਹਰ ਨੇ ਤੁਸੀਂ ਇਹਨਾਂ ਤੋਂ ਨੋ ਐਪਲੀਕੇਸ਼ਨ ਕੋਟੇਸ਼ਨ ਲੈ ਲਓ ਜਿੰਨੇ ਤੁਸੀਂ ਮਹੀਨੇ ਦੇ ਪਹਿਲੇ ਪੈਸੇ ਦਿੰਦੇ ਹੋ ਮਹੀਨੇ ਦਾ ਪ੍ਰੀਮੀਅਮ ਦਿੰਦੇ ਹੋ ਇੰਸ਼ੋਰੈਂਸ ਦਾ ਉਹ ਨੋਟ ਕਰ ਲਓ ਇਹਨਾਂ ਤੋਂ ਨੋ ਐਪਲੀਕੇਸ਼ਨ ਕੋਟੇਸ਼ਨ ਲਿਓ ਫਰਕ ਦੇਖ ਲਿਓ ਤੁਸੀਂ ਜੀ 40-50-100 ਦਾ ਤੁਹਾਨੂੰ ਮਹੀਨੇ ਦਾ ਫਰਕ ਪੈ ਜੂ ਇੱਕ ਕਾਰ ਦਾ ਇਹ ਪੈਸੇ ਬਚਾ ਲਓ ਜੀ ਜੇ ਦੋ ਕਾਰਾਂ ਦਾ ਦੇਖ ਲਓ ਤੁਸੀਂ $200 ਤੁਹਾਡਾ ਬਚ ਸਕਦਾ $150-$200 ਤਾਲਮੇਲ ਕਰ ਲਿਓ 647-278-5003 ਪ੍ਰਦੀਪ ਗੋਇਲ ਜੀ ਦੇ ਨਾਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਕਰਵਾਉਣ ਲਈ ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਮਾਲ ਦੀਆਂ ਕਿਚਨ ਬਣਾਉਂਦੇ ਨੇ ਜੀ ਕਸਟਮ ਮੇਡ ਕਿਚਨ ਹੁੰਦੀਆਂ ਇਹਨਾਂ ਦੀਆਂ ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਇਹਨਾਂ ਨੂੰ ਖਾਸ ਮੁਹਾਰਤ ਆ ਜੀ ਇਹਨਾਂ ਕੋਲ ਡਿਜ਼ਾਈਨਰ ਨੇ ਬੜੇ ਐਕਸਪੀਰੀਅੰਸ ਜਿਹੜੇ ਤੁਹਾਡੀ ਕਿਚਨ ਦੀ ਥਾਂ ਦੇਖ ਕੇ ਅੰਦਾਜ਼ਾ ਲਾਉਂਦੇ ਵੀ ਇੱਥੇ ਕਿਹੋ ਜਿਹੀ ਕਿਚਨ ਫਿੱਟ ਆ ਸਕਦੀ ਕਿਹੋ ਜਿਹੀ ਕਿਚਨ ਇੱਥੇ ਸੋਹਣੀ ਲੱਗੂ 905-673-2872 ਔਰਾ ਕਿਚਨ ਦਾ ਨੰਬਰ ਆ ਇੱਕ ਵਾਰੀ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ ਇੱਥੇ ਡਿਕਸੀ ਡੈਰੀ ਏਰੀਏ ਦੇ ਵਿੱਚ 1770 ਆਲ ਸਟੈਪ ਡਰਾਈਵ ਤੇ ਇਹਨਾਂ ਦਾ ਸ਼ੋਰੂਮ ਹੈਗਾ ਜਾ ਕੇ ਆਓ ਅਪੁਆਇੰਟਮੈਂਟ ਬਣਾਓ ਵੇਖੋ ਇਹਨਾਂ ਦਾ ਕੰਮ ਕਿਹੋ ਜਿਹਾ ਤੇ ਤਾਲਮੇਲ ਕਰ ਲਿਓ ਇਹਨਾਂ ਨਾਲ ਔਰਾ ਕਿਚਨ 905-673-2872 ਰਾਜ ਕਲਸੀ ਜੀ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ ਜੀ ਰੀਅਲਟਰ ਨੇ ਪਿਛਲੇ 15 ਸਾਲਾਂ ਤੋਂ ਤੁਹਾਡੇ ਇੰਟਰਸਟ ਹਮੇਸ਼ਾ ਪ੍ਰੋਟੈਕਟ ਕਰਦੇ ਨੇ ਬੜੇ ਠੰਮੇ ਨਾਲ ਕੰਮ ਕਰਦੇ ਨੇ ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ ਆਪਣਾ ਘਰ ਜਾਂ ਪ੍ਰੋਪਰਟੀ ਕੋਈ ਹੋਰ ਵੇਚਣੀ ਚਾਹੁੰਦੇ ਇੱਕ ਵਾਰੀ ਰਾਜ ਕਲਸੀ ਨਾਲ ਸੰਪਰਕ ਕਰਿਓ 416-2065 ਇਹਨਾਂ ਦਾ ਨੰਬਰ ਹੈ ਜੀ 416-566-2075 416-566-2075 ਰਾਜ ਕਲਸੀ ਦਾ ਨੰਬਰ ਹੈਗਾ ਤਾਲਮੇਲ ਕਰ ਲਿਓ ਗੱਲਬਾਤ ਸਾਡੀ ਚੱਲਦੀ ਹੈ ਸ਼ਿਵਿੰਦਰ ਦੇ ਨਾਲ ਸ਼ਿਵਿੰਦਰ ਕੱਲ ਆਪਣੀ ਗੱਲਬਾਤ ਜਿਹੜੀ ਅਧੂਰੀ ਰਹਿ ਗਈ ਸੀ ਤੇ ਜਿਹੜੀ ਤੁਹਾਡੇ ਇੱਥੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਐਜੂਕੇਸ਼ਨ ਚੱਲ ਰਹੀ ਹੈ ਮੈਂ ਕੁਝ ਕਿਸਾਨ ਲੀਡਰਾਂ ਦੇ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਜੀ ਅਸੀਂ ਤਾਂ ਜਿਹੜੀਆਂ ਰੇਲਾਂ ਦੀਆਂ ਲਾਈਨਸ ਨੇ ਬਕਾਇਦਾ ਅਸੀਂ ਖਾਲੀ ਰੱਖੀਆਂ ਸਾਡੇ ਤਾਂ ਜਿਹੜੇ ਮੁਜ਼ਾਹਰੇ ਸੀ ਉਹ ਸਿੰਬੋਲਿਕ ਮੁਜ਼ਾਹਰੇ ਸੀ ਅਸੀਂ ਕਈ ਥਾਵਾਂ ਤੇ ਜਿਹੜੀਆਂ ਪ੍ਰਾਈਵੇਟ ਏਅਰਲਾਈਨਸ ਨੇ ਸੋਰੀ ਨਾਟ ਏਅਰਲਾਈਨਸ ਪ੍ਰਾਈਵੇਟ ਰੇਲਵੇ ਲਾਈਨਸ ਨੇ ਜਿਵੇਂ ਜਿਵੇਂ ਖਾਸ ਕਰਕੇ ਇੱਕ ਸਟੇਸ਼ਨ ਤੋਂ ਲੈ ਕੇ ਥਰਮਲ ਪਲਾਂਟਾਂ ਤੱਕ ਜਿਵੇਂ ਜਾਂਦੀਆਂ ਨੇ ਕੁਝ ਲਾਈਨਸ ਅਸੀਂ ਤਾਂ ਸਿੰਬੋਲਿਕ ਤੌਰ ਤੇ ਉਹਨਾਂ ਦੇ ਉੱਤੇ ਹੀ ਹੁਣ ਵੀ ਧਰਨੇ ਦੇ ਰਹੇ ਹਾਂ ਅਸੀਂ ਕਈ ਦਿਨ ਪਹਿਲਾਂ ਖਾਲੀ ਕਰਤੀਆਂ ਸੀਗੀਆਂ ਤੇ ਜਾਣ ਬੁੱਝ ਕੇ ਜਿਹੜੀ ਕੇਂਦਰ ਸਰਕਾਰ ਆ ਉਹ ਪੰਜਾਬ ਦੀ ਘੇਰਾਬੰਦੀ ਕਰਨ ਚ ਲੱਗੀ ਹੋਈ ਆ
ਬਿਲਕੁਲ ਮਾਲ ਗੱਡੀਆਂ ਲਈ ਤਾਂ ਇਹਨਾਂ ਨੇ ਕਈ ਦਿਨ ਹੋ ਗਏ ਸਪੇਸ ਛੱਡੀ ਹੋਈ ਸੀਗੀ ਕਿਸਾਨ ਜਥੇਬੰਦੀਆਂ ਨੇ ਉਰੇ ਹੁਣ ਕੇਂਦਰ ਸਰਕਾਰ ਲਗਾਤਾਰ ਘੇਰਾਬੰਦੀ ਕਿਵੇਂ ਕਰਨ ਲੱਗੀ ਹੋਈ ਆ ਇੱਕ ਤਾਂ ਇਹਨਾਂ ਨੇ ਦਿਹਾਤੀ ਵਿਕਾਸ ਫੰਡ ਦਾ 1700 ਕਰੋੜ ਰੁਪਇਆ ਮਾਰ ਲਿਆ ਹੁਣ ਨੇ ਵੀ ਨਹੀਂ ਦੇਵਾਂਗੇ ਭਾਵੇਂ ਕਿ ਕਿਹਾ ਕਿ ਅਸੀਂ ਤਾਂ ਜੀ ਸਰਕਾਰ ਪੰਜਾਬ ਸਰਕਾਰ ਤੋਂ ਪੁੱਛ ਰਹੇ ਹਾਂ ਵੀ ਇਹਨਾਂ ਨੇ ਕਿਵੇਂ ਖਰਚ ਕੀਤਾ ਕਿਵੇਂ ਨਹੀਂ ਪਰ ਲੈ ਜਾ ਕੇ ਮਸਲਾ ਇਹੀ ਹੈ ਕਿਉਂਕਿ ਪੰਜਾਬ ਪਹਿਲਾਂ ਹੀ ਆਪਣੇ GST ਦੇ ਪੈਸੇ ਵੀ ਮੰਗ ਰਿਹਾ ਉਹ ਵੀ ਨਹੀਂ ਸਰਕਾਰ ਦੇ ਰਹੀ ਹੁਣ ਆਹ ਪੈਸੇ ਵੀ ਮਾਰ ਲਏ ਇਸ ਲਈ ਪੰਜਾਬ ਸਰਕਾਰ ਦਾ ਇਹ ਇੱਕ ਤਾਂ ਪੰਜਾਬ ਸੂਬੇ ਦਾ ਸੰਕਟ ਵਧਾਉਣ ਵਾਲੀ ਗੱਲ ਹੈ ਦੂਜੀ ਇਹ ਹੈਗੀ ਹੈ ਕਿ ਹੁਣ ਇਹ ਦਲੀਲਾਂ ਉਹ ਦੇ ਰਿਹਾ ਹੈ ਜਿਹੜਾ ਪ੍ਰਧਾਨ ਮੰਤਰੀ ਆਪਣੇ PM CARE ਫੰਡ ਦਾ ਸਾਨੂੰ ਹਿਸਾਬ ਕਿਤਾਬ ਨਹੀਂ ਦੱਸ ਰਿਹਾ ਹੈਗਾ ਸਰ ਇਹ ਦਲੀਲਾਂ ਉਹ ਬੰਦਾ ਦੇ ਰਿਹਾ ਹੈਗਾ ਜਿਹੜਾ ਇਹ ਕਹਿ ਰਹੇ ਹੈਗੇ ਨੇ ਕਿ ਮਜ਼ਦੂਰ ਨੇ ਜਿਹੜੇ ਜਿਹਨਾਂ ਨੇ ਹਿਜਰਤ ਕੀਤੀ ਹੈ ਇੱਕ ਥਾਂ ਤੋਂ ਦੂਜੇ ਥਾਂ ਗਏ ਨੇ ਲੋਕਡਾਊਨ ਦੇ ਦੌਰਾਨ ਉਹਨਾਂ ਦਾ ਵੇਰਵਾ ਨਹੀਂ ਹੈਗਾ ਸਰਕਾਰ ਕੋਲ ਜਿਹੜੀਆਂ ਜਿਹਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਜਿੰਨੇ ਜਿਹੜੇ ਬੰਦੇ ਮਰੇ ਨੇ ਉਹਨਾਂ ਨੂੰ ਅਸੀਂ ਮਰਨ ਵਾਲਿਆਂ ਨੂੰ ਸਹਾਇਤਾ ਦੇਵਾਂਗੇ ਜਦੋਂ ਐਤਕੀ ਸੰਸਦ ਹੋਈ ਸੰਸਦ ਦੀ ਬੈਠਕ ਹੋਈ ਉਹਦੇ ਵਿੱਚ ਸਰਕਾਰ ਨੂੰ ਪਤਾ ਹੀ ਨਹੀਂ ਸੀ ਸਗੋਂ ਭਾਈ ਜੇ ਪਤਾ ਨਹੀਂ ਸੀ ਤਾਂ ਤੁਸੀਂ BJP ਦੇ ਬਹੁਤ ਸਾਰੇ ਧਨੰਤਰ ਇਹੋ ਜਿਹੇ ਨੇ ਜਿਹਦੇ ਜਿਹਨਾਂ ਨੂੰ ਇਹ ਤਾਂ ਪਤਾ ਹੁੰਦਾ ਕਿ JNU ਦੇ ਵਿੱਚ ਕਿੰਨੇ ਕੌਂਡਮ ਫੜੇ ਗਏ ਨੇ ਕੌਂਡਮ ਗਿਣਨ ਵਿੱਚ ਮਸ਼ਹੂਰ ਨੇ ਉਹਨਾਂ ਦੀ ਡਿਊਟੀ ਲਾ ਦਿੰਦੇ ਤੁਸੀਂ ਭਾਈ ਤੇ ਉਹ ਹਿਸਾਬ ਹੈ ਨਹੀਂ ਸੀ ਉਹਨਾਂ ਕੋਲ ਹੁਣ ਮਸਲਾ ਇਹ ਹੈਗਾ ਕਿ ਪੰਜਾਬ ਦੇ ਵਿੱਚ ਇੱਕ ਤਾਂ ਇਹਨਾਂ ਨੇ ਇਹ ਕਰ ਦਿੱਤਾ ਹੁਣ ਪਰਾਲੀ ਵਾਲੇ ਮੁੱਦੇ ਦੇ ਉੱਤੇ ਵੀ 5 ਸਾਲ ਦੀ ਸਜ਼ਾ ਦੇ 5 ਕਰੋੜ ਰੁਪਈਆ ਹੁਣ ਮੈਨੂੰ ਨਹੀਂ ਪਤਾ ਕਿ ਭਾਰਤ ਦੇ ਵਿੱਚ ਇਹੋ ਜਿਹਾ ਹੋਰ ਕੋਈ ਕਿਹੜਾ ਜੁਰਮ ਆ ਜਿਹਦੇ ਉੱਤੇ 5 ਕਰੋੜ ਤੱਕ ਦੀ ਜਿਹੜੀ ਹੈਗੀ ਆ ਜੁਰਮਾਨਾ ਲਾਇਆ ਜਾਂਦਾ ਇੱਥੇ ਜਦੋਂ 5 ਕਰੋੜ ਦਾ ਜੁਰਮਾਨਾ 5 ਲੱਖ ਵੀ ਨਹੀਂ 5 ਕਰੋੜ ਦਾ ਜੁਰਮਾਨਾ ਸਾਫ਼ ਗੱਲ ਹੈ ਕਿ ਇਹ ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਕਿੜ ਕੱਢਣ ਵਾਲੀ ਗੱਲ ਹੈ ਤੇ ਦੂਜੇ ਬੰਨੇ ਜਿਹੜੀਆਂ ਗੱਡੀਆਂ ਨੇ ਮਾਲ ਗੱਡੀਆਂ ਉਹਦੇ ਤੇ ਰੋਕ ਲਾ ਕੇ ਇਹ ਤਮਾਮ ਘੇਰਾਬੰਦੀ ਹੋ ਜਾਂਦੀ ਹੈ ਪੰਜਾਬ ਦੀ ਜਿਹਨੂੰ ਕਿਸਾਨ ਵੀ ਇਹੀ ਕਹਿ ਰਹੇ ਨੇ ਦੂਜੇ ਪਾਸੇ ਦਲੀਲ ਸੁਣੋ ਦਲੀਲ ਇਹ ਹੈਗੀ ਹੈ ਕਿ ਕੇਂਦਰ ਦਾ ਤਰੁਣ ਚੁੱਗ ਕਹਿ ਰਿਹਾ ਇਹਨਾਂ ਦਾ ਕੇਂਦਰੀ ਲੀਡਰ ਕਿ ਪੰਜਾਬ ਸਰਕਾਰ ਹੈ
ਉਹ ਅਰਬਨ ਨਕਸਲ ਦੇ ਹੱਥਾਂ ਦੇ ਵਿੱਚ ਖੇਡ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਅਰਬਨ ਨਕਸਲ ਮਤਲਬ ਕਿਸਾਨਾਂ ਨੂੰ ਹੁਣ ਅਰਬਨ ਨਕਸਲ ਕਿਹਾ, ਜਿਹੜਾ ਇੱਕ ਸ਼ੋਸ਼ਾ ਹੈ ਉਹ ਸ਼ੋਸ਼ਾ ਕੱਢਿਆ ਹੋਇਆ ਨਾ ਪੂਰੇ ਇੰਡੀਆ ਦੇ ਵਿੱਚ ਵੀ ਜਿਹੜੇ ਬੁੱਧੀਜੀਵੀ ਉਹਨਾਂ ਨੂੰ ਅਰਬਨ ਨਕਸਲ ਕਹਿਣਾ। ਹੁਣ ਇਹਨਾਂ ਨੂੰ ਕਦੇ ਤਾਂ ਕਿਸਾਨ ਦਲਾਲ ਨਜ਼ਰ ਆਉਂਦੇ ਨੇ ਪੰਜਾਬ ਦੇ, ਕਦੇ ਇਹਨਾਂ ਨੂੰ ਜਿਹੜਾ ਹੈਗਾ ਵਾ ਇਹ ਕਾਂਗਰਸ ਦੇ ਹੱਥਾਂ 'ਚ ਖੇਡਣ ਵਾਲੇ ਨਜ਼ਰ ਆਉਂਦੇ ਨੇ, ਤੇ ਹੁਣ ਇਹ ਕਹਿ ਦਿੱਤਾ ਕਿ ਕਾਂਗਰਸ ਇਹਨਾਂ ਦੇ ਹੱਥਾਂ 'ਚ ਖੇਡ ਰਹੀ ਹੈ। ਮਤਲਬ ਅਰਬਨ ਨਕਸਲ ਦੀ, ਅਰਬਨ ਨਕਸਲ ਕਿਹਨੂੰ ਕਿਹਾ ਜਾ ਰਿਹਾ? ਕਿਸਾਨਾਂ ਨੂੰ, ਤੇ ਬੀਜੇਪੀ ਦੇ ਲੋਕਲ ਲੀਡਰ ਨੇ ਉਹ ਜਿਹੜੇ ਇਹ ਇੱਥੋਂ ਤੱਕ ਵੀ ਕਹਿਣ 'ਤੇ ਚਲੇ ਜਾਂਦੇ ਨੇ ਕਿ ਦੇਖੋ ਜੀ ਕਿਸਾਨ ਜਥੇਬੰਦੀਆਂ ਵਾਲੇ ਜਿਹੜੇ ਬੰਦੇ ਨੇ ਤਾਂ ਮਾਓਵਾਦੀ ਨੇ। ਇਹੀ ਗੱਲ ਕਦੇ ਸੁਖਬੀਰ ਸਿੰਘ ਬਾਦਲ ਕਹਿੰਦਾ ਹੁੰਦਾ ਸੀ 2015 ਦੇ ਵਿੱਚ, ਹੁਣ ਬੀਜੇਪੀ ਨੰਗੇ ਚਿੱਟੇ ਤੌਰ 'ਤੇ ਕਹਿਣ ਲੱਗ ਗਈ। ਮਸਲਾ ਸਾਫ਼ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਘੇਰਾਬੰਦੀ ਕਰਨ ਦੀ, ਪੰਜਾਬ ਦੀਆਂ ਜੋ ਹੱਕੀ ਮੰਗਾਂ ਨੇ ਉਹਦਾ ਮਾਹੌਲ ਖਰਾਬ ਕਰਨ ਦੀ। ਹੁਣ ਮਾਹੌਲ ਸਿਰਫ ਇੱਥੋਂ ਤੱਕ ਹੀ ਨਹੀਂ ਖਰਾਬ ਹੋ ਰਿਹਾ, ਕਈ ਥਾਵਾਂ ਦੇ ਉੱਤੇ ਤੱਤੇ ਨਾਰੇ ਲਾਏ ਜਾ ਰਹੇ ਨੇ। ਤੱਤੇ ਨਾਰੇ ਲਾਉਣ ਵਾਲੇ ਬੰਦੇ ਵੀ ਉਹ ਨੇ ਚਰਨਜੀਤ, ਜਿਹੜੇ ਬੰਦਿਆਂ ਨੇ ਕਦੇ ਬੀਜੇਪੀ ਦੇ ਬੰਦਿਆਂ ਦੀ ਸਪੋਰਟ ਕੀਤੀ ਹੋਈ ਸੀਗੀ। ਕਹਿਣ ਦਾ ਮਤਲਬ ਕਿਸਾਨੀ ਸੰਘਰਸ਼ ਨੂੰ ਹਰ ਤਰ੍ਹਾਂ ਨਾਲ ਬਦਨਾਮ ਕਰਨਾ, ਇਹ ਕਹਿਣਾ ਕਿ ਸਿਰਫ ਇੱਕ ਖਾਸ ਧਰਮ ਦਾ ਇਹ, ਖਾਸ ਭਾਈਚਾਰੇ ਦਾ ਇਹ ਸੰਘਰਸ਼ ਹੈਗਾ, ਇੱਥੋਂ ਤੱਕ ਕਹਿਣ ਲਈ ਨੈਸ਼ਨਲ ਮੀਡੀਆ ਕੋਸ਼ਿਸ਼ ਕਰ ਰਿਹਾ, ਤੇ ਦੂਜੇ ਪਾਸੇ ਜਿਹੜਾ ਆਰਥਿਕ ਘੇਰਾਬੰਦੀ ਕਰਕੇ ਹਰ ਤਰ੍ਹਾਂ ਨਾਲ ਜਿਹਨੂੰ ਕਹਿੰਦੇ ਨੇ ਕਿ ਕਿਸਾਨੀ ਅੰਦੋਲਨ ਨੂੰ ਫੇਲ ਕਰਨਾ, ਦੂਜੇ ਕਦੇ ਵਿੱਚ ਦੀ ਫਿਰ ਇਹਨਾਂ ਨੇ ਦਲਿਤ ਪੱਤਾ ਖੇਡ ਲਿਆ। ਹਾਲਾਂਕਿ ਉਹ ਕਦੇ ਦਲਿਤਾਂ ਦੀ ਚੇਤਾ ਨਹੀਂ ਆਇਆ ਬੀਜੇਪੀ ਨੂੰ, ਦਲਿਤ ਪੱਤਾ ਇਸ ਲਈ ਖੇਡ ਲਿਆ ਤਾਂ ਜੋ ਕਿ ਇਹ ਜਿਹੜਾ ਸੰਘਰਸ਼ ਹੈ ਜਿਹਦੇ ਵਿੱਚ ਦਲਿਤ ਤੇ ਕਿਸਾਨ ਇਕੱਠੇ ਹੋਏ ਹੋਏ ਨੇ ਉਹਨਾਂ ਨੂੰ ਵੰਡਿਆ ਜਾਵੇ, ਆਪਸ ਵੰਡੀਆਂ ਪਾਈਆਂ ਜਾਣ, ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਸੈਂਟਰ ਦੀਆਂ ਸਾਡੇ ਸਾਹਮਣੇ ਆ ਰਹੀਆਂ ਨੇ।
ਦੋਸਤੋ, ਏਅਰਪੋਰਟ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਹੋਮ ਡਿਪੋ ਵਾਲੇ ਪਲਾਜ਼ਾ ਦੇ ਵਿੱਚ ਗ੍ਰੈਂਡ ਤਾਜ ਇੰਡੀਅਨ ਰੈਸਟੋਰੈਂਟ ਹੈ, ਵਧੀਆ ਸਵਾਦਲਾ ਖਾਣਾ ਖਾਣਾ ਤੁਸੀਂ ਸਾਫ ਸੁਥਰਾ, ਤੇ ਫਿਰ ਗ੍ਰੈਂਡ ਤਾਜ ਇੰਡੀਅਨ ਰੈਸਟੋਰੈਂਟ ਤੇ ਜਾਣਾ। ਹੋਮ ਡਿਪੋ ਵਾਲਾ ਪਲਾਜ਼ਾ ਮੈਂ ਤੁਹਾਨੂੰ ਦੱਸਿਆ, 905-790-5005 ਇਹਨਾਂ ਦਾ ਨੰਬਰ ਆ, 9057905005 ਐਕਸਪੀਰੀਅੰਸ ਸ਼ੈਫਸ ਨੇ, ਤੇ ਇੱਕ ਵਾਰੀ ਤੁਸੀਂ ਇਹਨਾਂ ਦਾ ਖਾਣਾ ਖਾ ਲਓ, ਬਸ ਵਾਰ ਵਾਰ ਫਿਰ ਤੁਹਾਡਾ ਮਨ ਕਰੂ ਜਦੋਂ ਤੁਸੀਂ ਉਸ ਏਰੀਆ 'ਚ ਹੋਵੋਗੇ, ਤੁਸੀਂ ਕਹੋਗੇ ਜੀ ਚਲੋ ਲੰਚ ਆਪਾਂ ਇੱਥੇ ਹੀ ਕਰ ਲਈਏ। ਹੁਣ ਆਪਾਂ ਗ੍ਰੈਂਡ ਇੰਡੀਅਨ ਤਾਜ ਰੈਸਟੋਰੈਂਟ 905-790-5005, ਤੁਸੀਂ ਜੀ ਵੈਜੀਟੇਰੀਅਨ ਖਾਣਾ ਖਾਣਾ, ਮਿਕਸ ਵੈਜੀਟੇਬਲ, ਸ਼ਾਹੀ ਪਨੀਰ, ਮਲਾਈ ਕੋਫਤਾ, ਫਿਰ ਵੀ ਤੁਸੀਂ ਆਓ ਜੀ। ਨੌਨ ਵੈਜ ਖਾਣਾ, ਤੰਦੂਰੀ ਫਿਸ਼, ਗੋਟ ਕਰੀ, ਚਿਕਨ ਟਿੱਕਾ, ਫਿਰ ਵੀ ਆ ਜਾਓ। ਇੰਡੀਅਨ ਪੰਜਾਬੀ ਡਿਸ਼ਿਜ਼ ਹੈਗੀਆਂ ਨੇ, ਚਾਈਨੀਜ਼ ਡਿਸ਼ਿਜ਼ ਵੀ ਇਹ ਬਣਾਉਂਦੇ ਨੇ ਜੀ, ਤਾਲਮੇਲ ਕਰ ਲਓ ਇੱਕ ਵਾਰੀ ਤੁਸੀਂ ਜੇ ਆਰਡਰ ਵਗੈਰਾ ਕਰਨਾ। 905-790-5005 ਇਹਨਾਂ ਦਾ ਨੰਬਰ ਹੈਗਾ। ਦੋਸਤੋ, ਕਈ ਦਿਨਾਂ ਤੋਂ ਅਸੀਂ ਵਾਰ ਵਾਰ ਐਡਵਰਟਾਈਜ਼ ਕਰਦੇ ਹਾਂ ਕਿ ਆਹ ਪ੍ਰੋਜੈਕਟ ਆਏ ਹੋਏ ਨੇ ਜੇ ਇਨਵੈਸਟਮੈਂਟ ਕਰਨੀ ਆ ਤੁਸੀਂ, ਕਾਫੀ ਸਾਰੇ ਪ੍ਰੋਜੈਕਟ ਆ ਰਹੇ ਨੇ ਜੀ ਹਰ ਰੋਜ਼ ਰੀਅਲ ਸਟੇਟ ਦੇ ਵਿੱਚ। ਤੁਹਾਨੂੰ ਪਤਾ ਕਿ ਰੇਡੀਓ ਟੀਵੀ ਤੇ ਐਡਵਰਟਾਈਜ਼ਮੈਂਟ ਸਾਰੇ ਰੀਅਲਟਰ ਕਰਦੇ ਨੇ, ਪਰ ਇੱਕ ਗੱਲ ਅਸੀਂ ਵਾਰ ਵਾਰ ਤੁਹਾਨੂੰ ਨੋਟ ਕਰਾਉਂਦੇ ਹਾਂ ਕਿ ਜੇ ਇਨਵੈਸਟਮੈਂਟ ਤੁਸੀਂ ਕਰਨੀ ਆ ਤੇ ਇਨਵੈਸਟਮੈਂਟ ਦਾ ਮਤਲਬ ਹੁੰਦਾ ਜੇ ਤੁਹਾਡੇ ਕੋਲ ਆਲਰੇਡੀ ਪੈਸੇ ਹੈਗੇ ਨੇ। ਤੁਸੀਂ ਸਾਰੇ ਜਾਣਦੇ ਹੋ ਕਿਹੋ ਜਿਹਾ ਸਮਾਂ ਚੱਲ ਰਿਹਾ, ਇਹ ਸਮਾਂ ਜਿਹੜਾ ਇਹ ਹੈਗਾ ਆਪਣੀਆਂ ਸੇਵਿੰਗਸ ਜਿਹੜੀਆਂ ਉਹ ਖੁਰਨ ਨਾ ਦੇਣਾ, ਕਿਉਂਕਿ ਇਕੋਨਮੀ ਸਲੋ ਹੈਗੀ ਆ ਤੇ ਇਹਦੇ ਵਿੱਚ ਜਿਹੜੇ ਲੋਕ ਅੱਡੀਆਂ ਚੱਕ ਕੇ ਫਾਹਾ ਲੈਂਦੇ ਨੇ ਉਹਨਾਂ ਦਾ ਲੋਸ ਹੁੰਦਾ ਹੀ ਹੁੰਦਾ। ਮੈਂ ਖਾਸ ਕਰਕੇ ਤੁਹਾਨੂੰ ਵਾਰ ਵਾਰ ਨੋਟ ਕਰਾਉਣਾ ਹੁੰਦਾ ਕਿ ਮੈਂ ਉਹਨਾਂ ਲੋਕਾਂ ਨਾਲ ਡੀਲ ਨਹੀਂ ਕਰਦਾ ਜਿਹਨਾਂ ਕੋਲ ਆਲਰੇਡੀ ਪ੍ਰੋਪਰਟੀਜ਼ ਹੈਗੀਆਂ ਨੇ ਤੇ ਜਿਹੜੇ ਅੱਡੀਆਂ ਚੱਕ ਕੇ ਫਾਹਾ ਲੈਂਦੇ ਨੇ, ਕਿਉਂਕਿ ਉਹਦੇ ਵਿੱਚ ਪਤਾ ਹੀ ਹੁੰਦਾ। ਇਸ ਕਰਕੇ ਅਸੀਂ ਵਾਰ ਵਾਰ ਤੁਹਾਨੂੰ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਭਾਈ ਆਪਣੀ ਸਮਰੱਥਾ ਤੋਂ ਬਾਹਰ ਨਾ ਜਾਓ। ਹਾਂ, ਜਿਹੜੇ ਇਨਵੈਸਟਰਸ ਹੁੰਦੇ ਨੇ, ਕਿਉਂਕਿ ਇਨਵੈਸਟਰ ਦਾ ਜਿਹੜੇ ਉਹਨਾਂ ਉਹ ਇੱਕ ਸਰਟਨ ਲੈਵਲ ਦਾ ਰਿਸਕ ਲੈਂਦੇ ਨੇ, ਕੋਈ ਥੋੜਾ ਰਿਸਕ ਲੈਂਦਾ ਕੋਈ ਜ਼ਿਆਦਾ ਰਿਸਕ ਲੈਂਦਾ, ਉਹ ਪੈਸੇ ਤੋਂ ਪੈਸਾ ਬਣਾਉਂਦੇ ਨੇ। ਇਸ ਸਮੇਂ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਹੈਗੀਆਂ ਨੇ ਜਿੱਥੇ ਤੁਸੀਂ ਪੈਸੇ ਤੋਂ ਪੈਸਾ ਬਣਾ ਸਕਦੇ ਹੋ, ਪਰ ਮੈਂ ਉਹਨਾਂ ਲੋਕਾਂ ਨੂੰ ਕਦੇ ਨਹੀਂ ਕਹਿੰਦਾ ਜਿਹੜੇ ਲੋਕ ਕਹਿੰਦੇ ਆ ਜੀ ਆਪਾਂ ਮਾਮੇ ਤੋਂ, ਫੁੱਫੜ ਤੋਂ, ਭੂਆ ਤੋਂ, ਭੈਣ ਭਰਾ ਤੋਂ ਪੈਸੇ ਚੱਕ ਕੇ ਆਪਾਂ ਐਡਵਾਂਸ ਪੇਮੈਂਟ ਕਰ ਦਈਏ, ਡਿਪੋਜ਼ਿਟ ਵਗੈਰਾ ਦੇ ਦਈਏ। ਨਹੀਂ ਦੋਸਤੋ, ਇਹ ਰਾਹ ਠੀਕ ਨਹੀਂ। ਹਾਂ, ਜੇ ਤੁਸੀਂ ਆਪਣਾ ਪ੍ਰਾਇਮਰੀ ਰੈਜੀਡੈਂਸ ਲੈ ਰਹੇ ਹੋ ਤੇ ਤੁਹਾਡੇ ਕੋਲ ਓਨੇ ਕੁ ਫੰਡਸ ਹੈਗੇ ਨੇ, ਤੁਸੀਂ ਕੁਆਲੀਫਾਈ ਕਰਦੇ ਹੋ, ਤੇ ਮੈਂ ਇਹ ਜ਼ਰੂਰ, ਮੈਂ ਰੀਅਲਟਰ ਹੈਗਾ ਤੇ ਮੈਂ ਤੁਹਾਨੂੰ ਪ੍ਰੋਪਰਲੀ ਗਾਈਡ ਕਰਦਾ। ਪਰ ਜੇ ਤੁਸੀਂ ਇਨਵੈਸਟਰ ਹੋ ਤੇ ਫਿਰ ਵੀ ਅਸੀਂ ਤੁਹਾਡੇ ਨਾਲ ਡੀਲ ਕਰਦੇ ਹਾਂ। ਪਰ ਜੇ ਤੁਹਾਡੇ ਕੋਲ ਫੰਡ ਦੀ ਲਿਮਿਟਡ ਨੇ ਤੇ ਆਪਣੇ ਗੁਜ਼ਾਰੇ ਜੋਗੇ ਨੇ, ਮੈਂ ਕਦੇ ਤੁਹਾਨੂੰ ਰਿਕਮੈਂਡ ਨਹੀਂ ਕਰਦਾ ਕਿ ਤੁਸੀਂ ਇਨਵੈਸਟਮੈਂਟ ਵਾਲੇ ਪਾਸੇ ਜਾਓ, ਬਲਕਿ ਜਿੰਨੇ ਫੰਡ ਹੈਗੇ ਨੇ ਉਹਨਾਂ ਨੂੰ ਬਚਾ ਕੇ ਰੱਖੋ, ਸਾਰੀ ਜ਼ਿੰਦਗੀ ਪਈ ਆ ਇਨਵੈਸਟਮੈਂਟ ਕਰਨ ਲਈ, ਕੋਈ ਗੱਲ ਨਹੀਂ। ਪਰ ਇਹ ਵੀ ਇੱਕ ਜਾਂਚ ਹੁੰਦੀ ਆ ਵੀ ਆਪਣੇ ਪੈਸੇ ਤੋਂ ਪੈਸਾ ਕਿਵੇਂ ਬਣਾਉਣਾ ਜੇ ਤੁਹਾਡੇ ਕੋਲ ਪੈਸੇ ਹੈਗੇ ਨੇ, ਤੇ ਇਹ ਵੀ ਸੱਚਾਈ ਹੈ ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਤੇ ਬੈਂਕਾਂ ਤੁਹਾਨੂੰ 1.5% ਤੋਂ ਵੱਧ ਪੈਸਾ ਨਹੀਂ ਦਿੰਦੀਆਂ। ਇਹ ਸਾਰੀਆਂ ਸਟ੍ਰੈਟਜੀ ਡਿਸਕਸ ਕਰਨ ਲਈ ਤੁਸੀਂ ਮੇਰੇ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਕਾਫੀ ਸਾਰੇ ਪ੍ਰੋਜੈਕਟ ਹੈਗੇ ਨੇ
ਕਈ ਵਾਰੀ ਆਪਾਂ ਨੂੰ ਸ਼ਹਿਰ ਦੇ ਵਿੱਚ ਪ੍ਰੋਜੈਕਟ ਮਹਿੰਗੇ ਲੱਗਦੇ ਨੇ, ਬਾਹਰ ਦੂਰ ਸਸਤੇ ਲੱਗਦੇ ਨੇ, ਪਰ ਕਈ ਲੋਕ ਇਸ ਤਰ੍ਹਾਂ ਸੋਚਦੇ ਨੇ ਤੇ ਉਹਨਾਂ ਦੀ ਸੋਚ ਸੱਚਾਈ ਵੀ ਹੁੰਦੀ ਹੈ ਵੀ ਜਿੱਥੇ ਆਲਰੇਡੀ ਭੀੜ ਭੜੱਕਾ ਹੈ, ਜਿੱਥੇ ਲੋਕੇਸ਼ਨ ਵਧੀਆ ਹੈ ਉੱਥੇ ਪ੍ਰੋਪਰਟੀ ਮਹਿੰਗੀ ਵਿਕਗੀ, ਮਹਿੰਗੀ ਲੈ ਲਈ ਉਹਨੇ ਮਹਿੰਗੀ ਹੋਰ ਹੋਈ ਜਾਣਾ, ਜਿੱਥੇ ਕੋਈ ਜਾਂਦਾ ਹੀ ਨਹੀਂ, ਜਿੱਥੇ ਉੱਲੂ ਬੋਲਦੇ ਨੇ, ਕਦੇ ਕੋਈ ਆਇਆ ਹੀ ਨਹੀਂ, ਜਿੱਥੇ ਰੈਂਟ ਤੇ ਨਹੀਂ ਚੜ੍ਹਦੀ ਤੁਹਾਡੀ ਪ੍ਰੋਪਰਟੀ, ਉੱਥੇ ਭਾਵੇਂ ਸਸਤੀ ਲੈ ਲਓ ਉਹਦਾ ਕੋਈ ਫਾਇਦਾ ਹੀ ਹੈ ਨਹੀਂ ਗਾ। ਇਸ ਕਰਕੇ ਸਾਰੀਆਂ ਗੱਲਾਂ ਜਾਣਨ ਲਈ ਕਿੱਥੇ ਕਿੱਥੇ ਤੁਸੀਂ ਇਨਵੈਸਟ ਕਰਕੇ ਫਾਇਦਾ ਖੱਟ ਸਕਦੇ ਹੋ, ਜਾਂ ਤੁਸੀਂ ਫਸਟ ਟਾਈਮ ਬਾਇਰ ਹੋ ਤੁਹਾਨੂੰ ਕਿਹੜੀਆਂ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਕਿਹੜੀਆਂ ਕਿਹੜੀਆਂ ਗੱਲਾਂ ਤੋਂ ਤੁਸੀਂ ਬਚਾਅ ਕਰਨਾ ਹੁੰਦਾ। ਅਸੀਂ ਤੁਹਾਡੇ ਇੰਟਰਸਟ ਪ੍ਰੋਟੈਕਟ ਕਰਦੇ ਹਾਂ ਜੀ ਹਮੇਸ਼ਾ ਹੀ, ਮੇਰੇ ਨਾਲ ਤਾਲਮੇਲ ਕਰ ਲਿਓ। ਕਾਫੀ ਸਾਰੇ ਪ੍ਰੋਜੈਕਟ ਵੀ ਹੈਗੇ ਨੇ ਇੱਥੇ, ਬਰੈਂਪਟਨ ਸ਼ੈਲਡਨ ਕਾਲਜ ਸੁਪਰ ਸਟੋਰ ਸ਼ੋਪਰਸ ਵਰਲਡ ਦੇ ਆਲੇ ਦੁਆਲੇ ਏਰੀਆ ਡਿਵੈਲਪ ਕਰ ਰਿਹਾ, ਬਰੈਂਪਟਨ ਦਾ ਫਾਸਟੈਸਟ ਡਿਵੈਲਪਿੰਗ ਏਰੀਆ ਹੈ। ਇੱਥੇ ਸਾਡੇ ਕੋਲ ਟਾਊਨ ਹਾਊਸਿਸ ਤੇ ਕੌਂਡੋ ਪ੍ਰੋਜੈਕਟ ਹੈਗੇ ਨੇ, ਜਾਰਜ ਟਾਊਨ ਦੇ ਵਿੱਚ ਹਾਈਵੇ 7 ਤੇ ਮਿਲ ਸਟਰੀਟ ਦੇ ਇੰਟਰਸੈਕਸ਼ਨ ਦਾ ਇੱਕ ਨਵਾਂ ਪ੍ਰੋਜੈਕਟ ਆਇਆ, ਕਈ ਥਾਵਾਂ ਤੇ ਟਾਊਨ ਹਾਊਸਿਸ ਹੈਗੇ ਨੇ ਨਵੇਂ, ਤੇ ਇਸ ਤੋਂ ਬਿਨਾਂ ਕਈ ਥਾਵਾਂ ਤੇ ਕਈ ਲੋਕ ਕੰਮ ਕਰਦੇ ਨੇ ਕਿ ਅਸੀਂ ਪੁਰਾਣੀ ਪ੍ਰੋਪਰਟੀ ਰੈਨੋਵੇਟ ਕਰਕੇ ਜਾਂ ਪੁਰਾਣੀ ਪ੍ਰੋਪਰਟੀ ਲੈ ਕੇ ਲੀਗਲ ਬੇਸਮੈਂਟ ਬਣਾ ਕੇ ਉਹਨੂੰ ਰੈਂਟ ਕਰਨਾ। ਇਹੋ ਜਿਹੀਆਂ ਪ੍ਰੋਪਰਟੀਜ਼ ਸਾਡੇ ਕੋਲ ਕਾਫੀ ਹੈਗੀਆਂ ਨੇ, ਤੁਸੀਂ ਹੈਰਾਨ ਹੋਵੋਗੇ ਅੱਜ ਕੱਲ ਦੀ ਮਾਰਕੀਟ ਦੇ ਵਿੱਚ ਵੀ 5 ਲੱਖ 5.5 ਲੱਖ ਦੇ ਤੁਹਾਨੂੰ ਟਾਊਨ ਹਾਊਸ ਵਧੀਆ ਪ੍ਰਾਈਸ ਤੇ, ਮਤਲਬ ਵਧੀਆ ਪ੍ਰਾਈਸ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ, ਵਧੀਆ ਹਾਲਤ ਦੇ ਵਿੱਚ ਮਿਲ ਜਾਂਦੇ ਨੇ, ਇਹ ਵੀ ਇਹਨਾਂ ਸ਼ਹਿਰਾਂ ਦੇ ਵਿੱਚ, ਬ੍ਰੈਂਪਟਨ ਵਰਗੇ ਸ਼ਹਿਰਾਂ ਦੇ ਵਿੱਚ। ਤੇ ਜੇ ਤੁਸੀਂ ਹੋਰ ਥੋੜੇ ਬਹੁਤ ਸਸਤੇ ਲੈਣੇ ਨੇ ਤਾਂ ਨੇੜੇ ਦੇ ਸ਼ਹਿਰ ਹੈਗੇ ਨੇ ਜਿੱਥੇ ਯੂਨੀਵਰਸਿਟੀਜ਼ ਵਗੈਰਾ ਹੈਗੀਆਂ ਨੇ ਜਿਹੜੇ ਫਾਸਟ ਡਿਵੈਲਪਿੰਗ ਏਰੀਆਜ਼ ਨੇ, ਮੇਰੇ ਨਾਲ ਸੰਪਰਕ ਕਰ ਲਿਓ ਦੋਸਤੋ। ਜੇ ਤੁਸੀਂ ਰੀਅਲ ਸਟੇਟ ਦੇ ਸੰਬੰਧ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਹੈ, ਕੋਈ ਵੀ ਜਾਣਕਾਰੀ ਲੈਣੀ ਹੈ, ਇੱਕ ਮੈਂ ਤੁਹਾਨੂੰ ਜ਼ਰੂਰ ਕਹਿੰਦਾ ਹੁੰਦਾ ਕਿ ਮੈਂ ਕਦੇ ਤੇਜ਼ੀ ਨਾਲ ਕੰਮ ਨਹੀਂ ਕਰਦਾ। ਜਿਹੜੇ ਸੱਜਣ ਕਹਿੰਦੇ ਨੇ ਕਿ ਅੱਜ ਮੈਂ ਪੈਸੇ ਲਾਏ ਤੇ ਪਰਸੋਂ ਨੂੰ ਮੇਰੇ ਪੈਸੇ ਦੁੱਗਣੇ ਹੋ ਜਾਣ, ਦੋਸਤੋ ਮੈਨੂੰ ਮਾਫ ਕਰ ਦਿਓ, ਮੈਂ ਕਦੇ ਤੇਜ਼ੀ ਨਾਲ ਕੰਮ ਨਹੀਂ ਕਰਦਾ। ਮੈਂ ਉਹਨਾਂ ਲੋਕਾਂ ਨਾਲ ਕੰਮ ਕਰਦਾ ਜਿਹੜੇ ਠੰਮੇ ਨਾਲ ਕੰਮ ਕਰਦੇ ਨੇ। ਰੀਅਲ ਸਟੇਟ ਇਨਵੈਸਟਮੈਂਟਸ ਜਿਹੜੀਆਂ ਆਉਣ ਵਾਲੇ 10 ਸਾਲਾਂ ਦੇ ਵਿੱਚ ਧਿਆਨ ਰੱਖ ਕੇ ਕੀਤੀਆਂ ਜਾਂਦੀਆਂ ਨੇ। ਹਾਂ ਠੀਕ ਹੈ, ਕਿਤੇ ਕਿਤੇ ਕਈ ਵਾਰੀ ਥੋੜੇ ਸਮੇਂ 'ਚ ਵੱਡੀ ਛਾਲ ਵੱਜ ਜਾਂਦੀ ਹੈ, ਪਰ ਠੰਮੇ ਨਾਲ ਕਰਨ ਵਾਲਾ ਕੰਮ ਹੁੰਦਾ। ਮੈਂ ਤੁਹਾਨੂੰ ਹਰ ਰੋਜ਼ ਬੋਦਰ ਨਹੀਂ ਕਰਦਾ, ਨਾ ਹੀ ਮੈਂ ਆਪ ਠੰਮਿਆ ਬਹੁਤਾ ਕੰਮ ਨਹੀਂ ਕਰਦਾ ਦੋਸਤ, ਮੈਂ ਤੁਹਾਨੂੰ ਓਨੈਸਟਲੀ ਦੱਸ ਦਿੰਦਾ। ਪਰ ਜਿੰਨਾ ਕੁ ਮੈਂ ਕੰਮ ਕਰਦਾ ਮੈਨੂੰ ਆਪ ਤਸੱਲੀ ਹੋਣੀ ਚਾਹੀਦੀ ਹੈ। ਮੈਂ ਜਦੋਂ ਕੋਈ ਪ੍ਰੋਪਰਟੀ ਲੈ ਕੇ ਦੇਣਾ ਆਪਣੇ ਕਲਾਇੰਟ ਨੂੰ, ਮੇਰੇ ਮਨ 'ਚ ਇਸ ਤਰ੍ਹਾਂ ਹੀ ਹੁੰਦਾ ਕੋਈ ਬਿਜ਼ਨਸ ਲੈ ਕੇ ਦੇਵਾਂ, ਪ੍ਰੋਪਰਟੀ ਲੈ ਕੇ ਦੇਵਾਂ, ਵੀ ਜਿਵੇਂ ਮੈਂ ਪ੍ਰੋਪਰਟੀ ਦੇ ਬਿਜ਼ਨਸ ਆਪ ਲੈ ਰਿਹਾ। ਇਸ ਕਰਕੇ ਜਿਹੜੇ ਲੋਕ ਰੋਜ਼ ਫੋਨ ਕਰਦੇ ਨੇ ਉਹ ਮੈਨੂੰ ਭਾਵੇਂ ਫੋਨ ਨਾ ਕਰਨ, ਜਿਹੜੇ ਠੰਮੇ ਨਾਲ ਕੰਮ ਕਰਨਾ ਚਾਹੁੰਦੇ ਨੇ, ਮੈਂ ਆਪਣੇ ਡਾਟਾਬੇਸ 'ਚੋਂ 3-4 ਮਹੀਨਿਆਂ ਬਾਅਦ ਤੁਹਾਨੂੰ ਕਦੇ ਕਾਲ ਕਰਦਾ, ਮੈਂ ਵੀ ਤੁਹਾਨੂੰ ਕਾਲ ਕਰਕੇ ਬੋਦਰ ਨਹੀਂ ਕਰਦਾ। ਜੇ ਰੀਅਲੀ ਤੁਸੀਂ ਇਸ ਤਰ੍ਹਾਂ ਕੰਮ ਕਰਨਾ ਪਸੰਦ ਕਰਦੇ ਹੋ ਤੇ ਮੋਸਟ ਵੈਲਕਮ, ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਓ। ਨੰਬਰ ਮੇਰਾ 6477-3008436, 6473-384-36। ਮੈਂ ਅਕਸਰ ਬਹੁਤ ਸਾਰੇ ਥਾਵਾਂ ਤੇ ਆਪ ਘੁੰਮਦਾ ਫਿਰਦਾ ਰਹਿੰਦਾ, ਸ਼ਹਿਰ ਤੋਂ ਬਾਹਰ ਦੂਰ ਦੂਰ ਤੱਕ 200-300 ਕਿਲੋਮੀਟਰ ਤੱਕ ਡਰਾਈਵ ਕਰਕੇ ਮੈਂ ਆਪਣੇ ਕਲਾਇੰਟਸ ਲਈ ਪ੍ਰੋਪਰਟੀਜ਼, ਇਨਵੈਸਟਮੈਂਟ ਪ੍ਰੋਪਰਟੀਜ਼ ਤੇ ਦੂਸਰੀਆਂ ਪ੍ਰੋਪਰਟੀਜ਼ ਵੇਖਦਾ ਰਹਿੰਦਾ, ਭਾਵੇਂ ਮੇਰੇ ਕੋਲ ਕਲਾਇੰਟ ਕੋਈ ਹੋਵੇ ਜਾਂ ਨਾ ਹੋਵੇ, ਇਹ ਮੇਰਾ ਪੈਸ਼ਨ ਆ। ਤੇ ਇਸ ਤਰ੍ਹਾਂ ਹੀ ਮੈਨੂੰ ਵਧੀਆ ਪ੍ਰੋਪਰਟੀਜ਼, ਇਨਵੈਸਟਮੈਂਟ ਪ੍ਰੋਪਰਟੀਜ਼, ਡਿਵੈਲਪਮੈਂਟ ਪ੍ਰੋਪਰਟੀਜ਼ ਲੱਭਦੀਆਂ ਨੇ। ਜੇ ਤੁਸੀਂ ਮੇਰੇ ਨਾਲ ਕੰਮ ਕਰਨਾ ਚਾਹੁੰਦੇ ਹੋ ਦੋਸਤੋ, 6473-384-36, 6473-384-36 ਮੇਰਾ ਨੰਬਰ ਆ। ਮੈਂ ਚਾਹੂੰਗਾ ਕਿ ਤੁਸੀਂ ਮੈਨੂੰ ਹਾਇਰ ਕਰੋ, ਮੈਂ ਤੁਹਾਡੇ ਲਈ ਰੀਅਲ ਸਟੇਟ ਦੀਆਂ ਜਿਹੜੀਆਂ ਹੈਗੀਆਂ ਸੇਵਾਵਾਂ ਪੂਰੀ ਇਮਾਨਦਾਰੀ ਦੇ ਨਾਲ ਆਪਣੀਆਂ ਸਰਵਿਸਿਜ਼ ਦੇਊਂਗਾ ਤੇ ਤੁਸੀਂ ਨਿਰਾਸ਼ ਨਹੀਂ ਹੋਵੋਗੇ। 6473-0084-36 ਮੇਰਾ ਨੰਬਰ ਆ ਜੀ, ਇਹ ਮੇਰਾ ਬਿਜ਼ਨਸ ਦਾ ਸੁਨੇਹਾ ਸੀ। ਆਓ ਆਪਾਂ ਸ਼ਿਵਿੰਦਰ ਨਾਲ ਫਿਰ ਦੁਬਾਰਾ ਗੱਲਬਾਤ ਕਰਦੇ ਹਾਂ। ਸ਼ਿਵਿੰਦਰ ਜੀ, ਪੰਜਾਬ ਦੇ ਵਿੱਚ ਬੀਜੇਪੀ ਨੂੰ ਦਲਿਤਾਂ ਦੇ ਨਾਲ ਹੇਜ ਜਾਗ ਪਿਆ, ਕੀ ਸੱਚਾਈ ਹੈ?
ਸੱਚਾਈ ਤਾਂ ਇਹ ਹੈਗੀ ਹੈ ਕਿ ਹੇਜ ਇਸ ਲਈ ਜਾਗਿਆ ਕਿ ਪੰਜਾਬ ਦੇ ਵਿੱਚ ਦਲਿਤਾਂ ਦੀ ਜੋ ਆਬਾਦੀ ਹੈ ਉਹ ਤਾਜ਼ੇ ਅੰਕੜਿਆਂ ਮੁਤਾਬਕ 37% ਦੇ ਕਰੀਬ ਹੈ, 33% ਦੇ ਕਰੀਬ ਅਸੀਂ ਆਮ ਹੀ ਕਹਿੰਦੇ ਸੀ। ਬਹੁਤ ਸਾਰੇ ਇਲਾਕੇ ਇਹੋ ਜਿਹੇ ਨੇ ਜਿੱਥੇ 50%, 51% ਜੇ ਦੁਆਬੇ ਵੱਲ ਚੱਲੀਏ। ਹੁਣ ਇਹਨਾਂ ਦੇ ਕੋਲ ਧਰਮ ਦਾ ਪੱਤਾ ਉਰੇ ਰਾਸ ਨਹੀਂ ਆ ਰਿਹਾ ਹੈ, ਨਾ ਹੀ ਕੋਈ ਹੋਰ ਪੱਤਾ ਉਰੇ ਚੱਲ ਰਿਹਾ। ਇਹਨਾਂ ਨੂੰ ਲੱਗਦਾ ਵੀ ਕਿਉਂ ਨਾ ਇੱਥੇ ਜਿਹੜੇ ਪੱਤੇ ਆ ਉਹ ਹੁਣ ਦਲਿਤ ਬਨਾਮ ਜੱਟ ਸ਼ੁਰੂ ਕਰ ਦਈਏ, ਪਤਾ ਇਹ ਪਤਾ ਜੇ ਚੱਲ ਪਿਆ ਤਾਂ ਅਸੀਂ ਜਿਹੜਾ ਪੰਜਾਬ 'ਚ ਆਪਣਾ ਆਧਾਰ ਜਮਾ ਸਕਾਂਗੇ। ਭਾਵੇਂ ਕਿ ਸਾਨੂੰ ਪਤਾ ਹੈ ਕਿ ਪੰਜਾਬ ਦੇ ਜਿੰਨੇ ਵੀ ਮਸਲੇ ਹੋਏ ਨੇ, ਦਲਿਤਾਂ ਦੇ ਮਸਲਿਆਂ ਦੀ ਗੱਲ ਕਰ ਲਈਏ, ਕਦੇ ਬੀਜੇਪੀ ਕੋਈ ਐਜੀਟੇਸ਼ਨ ਲੜਦੀ ਦਿਖਾਈ ਨਹੀਂ ਦਿੱਤੀ। ਉਲਟਾ ਬੀਜੇਪੀ ਜੇ ਦੇਸ਼ ਪੱਧਰ ਉੱਤੇ ਦਲਿਤਾਂ ਦੇ ਵਿਰੋਧ ਵਿੱਚ ਖੜੀ ਹੈ, ਗੁਜਰਾਤ 'ਚ ਦਲਿਤਾਂ ਨੂੰ ਕੁੱਟਿਆ ਮਾਰਿਆ ਜਾਂਦਾ, ਯੂਪੀ ਦੇ ਵਿੱਚ ਕੀ ਹਾਲ ਹੈ, ਹਾਥਰਸ ਵਾਲੀ ਘਟਨਾ ਤੋਂ ਅੱਗੇ ਪਿੱਛੇ ਵੀ ਘਟਨਾਵਾਂ ਵਾਪਰੀਆਂ ਨੇ, ਹਰਿਆਣੇ ਵਿੱਚ ਘਟਨਾਵਾਂ ਵਾਪਰੀਆਂ ਨੇ, ਉੱਥੇ ਬੀਜੇਪੀ ਉਹਨਾਂ ਲੋਕਾਂ ਨਾਲ ਖੜਦੀ ਰਹੀ ਹੈ ਜਿਹੜੇ ਦਲਿਤਾਂ ਦਾ ਸ਼ੋਸ਼ਣ ਕਰਦੇ ਰਹੇ ਨੇ। ਬੀਜ ਬਾਕੀ ਹੈ ਕਿ ਆਰ ਐਸ ਐਸ ਦੇ ਆਪਣੇ ਏਜੰਡੇ ਦੇ ਵਿੱਚ
ਆਰਐਸਐਸ ਦਾ ਆਪਣਾ ਏਜੰਡਾ ਜਿਹੜਾ ਦਲਿਤ ਵਿਰੋਧੀ ਹੈ ਉਹ ਤਾਂ ਵਰਨ ਵਿਵਸਥਾ ਨੂੰ ਜਸਟੀਫਾਈ ਕਰਦਾ, ਮਨੋ ਸਮ੍ਰਿਤੀ ਨੂੰ ਜਸਟੀਫਾਈ ਕਰਦਾ, ਉਹ ਕਿੱਤਾ ਮੁਖੀ ਕੰਮਾਂ ਨੂੰ ਜਸਟੀਫਾਈ, ਪਿਤਾ ਪੁਰਖੀ ਕੰਮਾਂ ਨੂੰ ਜਸਟੀਫਾਈ ਕਰਦਾ, ਇਹ ਚੀਜ਼ਾਂ ਨੇ। ਤੇ ਇਹ ਤਮਾਮ ਗੱਲਾਂ ਦੇ ਬਾਵਜੂਦ ਇੱਥੋਂ ਦਾ ਅੰਬੇਡਕਰ ਨੂੰ ਗਾਲਾਂ ਕੱਢਦਾ ਰਿਹਾ ਉਹ, ਹੁਣ ਉਹ ਅੰਬੇਡਕਰ ਦੀਆਂ ਫੋਟੋਆਂ ਲੈ ਕੇ ਚੱਲ ਰਹੇ ਨੇ। ਗੱਲ ਸਾਫ਼ ਹੈ ਕਿ ਜਦੋਂ ਇਹ ਕੰਮ ਕਰਨਗੇ ਇਹਨਾਂ ਦਾ ਆਪਣਾ ਜਿਹੜਾ ਅਤੀਤ ਹੈ ਉਹ ਅੱਗੇ ਆਊਗਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਗੇ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਸਿੱਖ ਹੇਜ ਜਿਤਾਉਣ ਲੱਗੇ ਸੀ ਪਹਿਲਾਂ, ਫਿਰ ਇਹਨਾਂ ਨੂੰ ਲੱਗਿਆ ਵੀ ਸਿੱਖ ਹੇਜ ਦੇ ਨਾਲ ਤਾਂ ਗੱਲ ਬਣ ਨਹੀਂ ਲੱਗੀ, ਕਿਉਂਕਿ ਇਹਨਾਂ ਦਾ ਜਿਹੜਾ ਅਤੀਤ ਹੈ ਉਹ ਵੀ ਸਿੱਖ ਵਿਰੋਧੀ ਸੀਗਾ, ਉਹ ਆਪਾਂ ਸਮੇਂ ਸਮੇਂ ਤੇ ਉਰੇ ਰੇਡੀਓ 'ਤੇ ਦੱਸਿਆ। ਅਤੇ ਹੁਣ ਆਪਾਂ ਇਹ ਵੀ ਦਿਖਾਉਣ ਲੱਗ ਗਏ ਕਿ ਭਾਈ ਇਹਨਾਂ ਦਾ ਜਿਹੜਾ ਦਲਿਤਾਂ ਦੇ ਵਿਰੋਧੀ ਜਿਹੜਾ ਹੈਗਾ ਕਰੈਕਟਰ ਕਿਹਾ ਜਾ ਰਿਹਾ, ਅਤੇ ਉਹ ਇਹੀ ਹੈ ਕਿ ਜਿਹੜੇ ਬੰਦੇ ਮਤਲਬ 1946 ਦੇ ਵਿੱਚ ਅੰਬੇਡਕਰ ਦੀ ਨੂੰ ਆਪਣੇ ਪੇਪਰਾਂ ਦੇ ਵਿੱਚ, ਸਿਧਾਂਤਕ ਪੇਪਰਾਂ ਦੇ ਵਿੱਚ ਰਾਵਣ ਤੱਕ ਕਹਿ ਦੇਣ, ਉਹਦੀਆਂ ਫੋਟੋ ਲਾਉਣ 10 ਮੂੰਹਾਂ ਵਾਲੀ, ਅਤੇ ਉੱਥੇ ਗੱਲ ਸਾਫ਼ ਹੁੰਦੀ ਹੈ ਕਿ ਦਲਿਤਾਂ ਲਈ ਇੰਨਾ ਕੀ ਹੇਜ ਆ। ਅਤੇ ਸਮੇਂ ਸਮੇਂ ਉੱਤੇ ਇਹਨਾਂ ਦੇ ਲੀਡਰ ਦਲਿਤਾਂ ਨੂੰ ਕੁੱਤੇ ਵੀ ਕਹਿੰਦੇ ਰਹੇ ਨੇ, ਇਹਨਾਂ ਦੇ ਉਹ ਜਿਹੜੇ ਕੁੱਤੇ ਸ਼ਬਦ ਵਰਤਦੇ ਰਹੇ ਨੇ ਉਹ ਕੇਂਦਰੀ ਮੰਤਰੀ ਤੱਕ ਬਣਦੇ ਰਹੇ ਹੈਗੇ ਨੇ। ਸੋ ਆਹ ਇਹਨਾਂ ਦਾ ਕਰੈਕਟਰ ਹੈ ਜੀ।
ਸ਼ਿਵਿੰਦਰ ਜੀ, ਪਹਿਲਾਂ ਇੱਕ ਗੱਲ ਰਹਿ ਗਈ ਆ ਜਿਹੜੀ ਤੁਸੀਂ ਕਰ ਰਹੇ ਸੀ ਕਿ ਝੋਨਾ ਸਾੜਨ ਦੇ ਉੱਤੇ 5 ਕਰੋੜ ਜੁਰਮਾਨਾ ਜਿਹੜਾ ਉਹ ਕੀਤਾ ਜਾਊਗਾ। ਕਿਸੇ ਵਿਅਕਤੀ ਨੇ ਫੇਸਬੁੱਕ ਦੇ ਉੱਤੇ ਪੋਸਟ ਪਾਈ ਆ, ਕਹਿੰਦੇ ਵੀ ਝੋਨਾ ਜਿਹੜਾ ਵਿਅਕਤੀ ਸਾੜਦਾ ਉਹਦੇ ਤੇ ਤਾਂ 5 ਕਰੋੜ ਦਾ ਫਾਈਨ, ਪਰ ਜਿਹਨੇ ਬੰਦੇ ਸਾੜਤੇ ਉਹ ਪ੍ਰਧਾਨ ਮੰਤਰੀ, ਜਿਹਦੇ ਤੇ ਦੋਸ਼ ਲੱਗਿਆ ਕਿ ਜਿਹਨੇ ਬੰਦੇ ਸਾੜੇ ਆ ਉਹ ਬੜੇ ਆਰਾਮ ਦੇ ਨਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਪਹੁੰਚ ਰਿਹਾ, ਤੇ ਫਿਰ ਇਹ ਡਿਫਰੈਂਸ ਇੰਨਾ ਕਿਉਂ?
ਇਹਦਾ ਕਾਰਨ ਹੈ ਕਿ ਸਾਡਾ ਜਿਹੜਾ ਸਿਸਟਮ ਦੀਆਂ ਇਹ ਨਰੈਕੀਆਂ ਨੇ ਕਿ ਕੋਈ ਬੰਦਾ ਜਿਹੜਾ ਹੈਗਾ ਬੰਦਿਆਂ ਨੂੰ ਸਾੜ ਕੇ ਪ੍ਰਧਾਨ ਮੰਤਰੀ ਬਣ ਜਾਂਦਾ, ਮੁੱਖ ਮੰਤਰੀ ਬਣ ਜਾਂਦੇ ਨੇ। ਇੱਥੋਂ ਤੱਕ ਕਿ ਬੰਦੇ ਸਾੜ ਕੇ ਚੋਣਾਂ ਜਿੱਤੀਆਂ ਜਾਂਦੀਆਂ ਨੇ ਉਰੇ, ਤੇ ਪਰਾਲੀ ਜਾਂ ਸਾੜ ਕੇ ਸਾੜਨ ਦੇ ਦੋਸ਼ ਵਿੱਚ 5 ਕਰੋੜ ਦੀ ਸਜ਼ਾ ਹੋ ਜਾਂਦੀ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜਾ ਬੰਦਾ ਸਾੜਦਾ ਉਹ ਬੰਦੇ ਨੂੰ ਹੀ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਮਿਸਾਲੀ, ਇਸ ਸਿਸਟਮ 'ਚੋਂ ਨਹੀਂ ਮਿਲਦੀ ਹੈਗੀ। ਉਹ ਉਲਟਾ ਸਾਰੇ ਸਬੂਤ ਕੀ ਤੁਹਾਡੇ ਜਿਹੜੀਆਂ ਸੂਹੀ ਏਜੰਸੀਆਂ ਨੇ ਹੋਰ ਸਾਰਾ ਕੁਛ ਹੈ ਸਭ ਜਦੋਂ ਉਹ ਉਹਦੇ ਮੂਹਰੇ ਨਤਮਸਤਕ ਹੋ ਜਾਂਦੀਆਂ ਜਦੋਂ ਸੱਤਾ ਵਿੱਚ ਆ ਜਾਂਦਾ, ਇੱਥੋਂ ਤੱਕ ਕਿ ਜਿਹੜੀ ਸੁਪਰੀਮ ਕੋਰਟ ਉਸ ਬੰਦੇ ਨੂੰ ਕਦੇ ਨੀਰੋ ਦਾ ਖਿਤਾਬ ਦੇ ਚੁੱਕੀ ਹੁੰਦੀ ਆ, ਉਹੀ ਸੁਪਰੀਮ ਕੋਰਟ ਅੱਜ ਉਹਦੇ ਹੱਥਾਂ ਦੇ ਵਿੱਚ ਖੇਡਦੀ ਹੈ, ਇਹ ਦੋਸ਼ ਲੱਗ ਰਹੇ ਹੈਗੇ ਨੇ। ਸੋ ਇਸ ਕਰਕੇ ਇਹ ਜਿਹੜਾ ਸਾਡਾ ਇੱਕ ਸਿਸਟਮ ਦਾ ਫੇਲੀਅਰ ਆ, ਸਿਸਟਮ ਦੇ ਵਿੱਚ ਨੰਗਾ ਹੋਇਆ ਹੋਇਆ ਵਾ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਦੰਗੇ ਕਰਾਉਣ ਵਾਲੇ, ਲੋਕਾਂ ਨੂੰ ਆਪਸ ਵਿੱਚ ਧਰਮ ਦੇ ਨਾਂ ਤੇ ਲੜਾਉਣ ਵਾਲੇ ਪ੍ਰਧਾਨ ਮੰਤਰੀ ਬਣੇ ਨੇ। ਕੱਲਾ ਮੋਦੀ ਨਹੀਂ ਬਣਿਆ, ਇਸ ਤੋਂ ਪਹਿਲਾਂ ਰਾਜੀਵ ਗਾਂਧੀ ਵੀ ਬਣਿਆ ਸੀ।
ਦੋਸਤੋ, ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ। ਦੋਸਤੋ, ਕੋਈ ਸਾਡੇ ਛੋਟੀ ਜਿਹੀ ਜਿਹੜੀ ਹੈਗੀ ਟੈਕਨੀਕਲ ਪ੍ਰੋਬਲਮ ਕਰਕੇ ਅਸੀਂ ਬ੍ਰੇਕ ਨਹੀਂ ਲੈ ਸਕੇ ਸ਼ਿਵਿੰਦਰ ਨਾਲ ਗੱਲਬਾਤ, ਆਪਾਂ ਦੁਬਾਰਾ ਜਾਰੀ ਰੱਖਾਂਗੇ। ਸ਼ਿਵਿੰਦਰ ਜੀ, ਪੰਜਾਬ ਤੋਂ ਹੋਰ ਕਿਹੋ ਜਿਹੀਆਂ ਜਿਹੜੀਆਂ ਖਬਰਾਂ ਕੋਈ ਰਹਿ ਗਈਆਂ ਹੋਣ ਉਹ ਸ਼ੇਅਰ ਕਰਨੀ ਚਾਹੁੰਦੇ ਹੋ?
ਪੰਜਾਬ ਦੇ ਵਿੱਚੋਂ ਇੱਕ ਤਾਂ ਜਿਹੜੀ ਆਹੀ ਖਬਰ ਸਭ ਤੋਂ ਵੱਡੀ ਖਬਰ ਹੈ। ਦੂਜੇ ਬੰਨੇ ਜਿਹੜਾ ਕਿਸਾਨ ਸੰਘਰਸ਼ ਨੇ ਹੁਣ ਕਹਿ ਦਿੱਤਾ ਕਿ ਜਿਵੇਂ 5 ਤਰੀਕ ਨੂੰ ਉਹਨੇ ਰੇਲਾਂ ਰੋਕਣੀਆਂ ਨੇ ਤੇ 27 ਨਵੰਬਰ ਦੀ ਤਿਆਰੀ ਉਹਨਾਂ ਨੇ ਆਪਣੀ ਵਿੱਢੀ ਹੋਈ ਆ ਅਗਲੇ ਆਪਣੇ ਪ੍ਰੋਗਰਾਮ ਦੀ, ਕਿ ਦਿੱਲੀ ਜਾਣ ਵਾਲੇ ਪ੍ਰੋਗਰਾਮ ਦੀ। ਹੁਣ ਦਿੱਲੀ ਵਿੱਚ ਦਿੱਲੀ ਜਾਂਦੇ ਨੇ ਜਾਂ ਰਾਹ ਦੇ ਵਿੱਚ ਹੀ ਉਹਨਾਂ ਨੂੰ ਘੇਰਿਆ ਜਾਂਦਾ, ਇਹ ਤਾਂ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੂਗਾ। ਇਸੇ ਢੰਗ ਨਾਲ ਬਿਹਾਰ ਦੇ ਵਿੱਚ, ਭਾਰਤ ਦੇ ਵਿੱਚ ਜੋ ਇਲੈਕਸ਼ਨ ਹੋ ਰਹੀ ਹੈ, ਬਿਹਾਰ ਦੇ ਇਲੈਕਸ਼ਨ ਦੇ ਵਿੱਚ ਹੋਰ ਮੁੱਦੇ ਗਾਇਬ ਨੇ ਲੋਕਾਂ ਦੇ, ਇਹੀ ਮੁੱਦਾ ਉਹਨਾਂ ਨੂੰ ਦਿਖਾਇਆ ਜਾ ਰਿਹਾ ਕਿ ਦੇਖੋ ਜੀ ਜੇ ਅਸੀਂ ਚੋਣਾਂ ਹਾਰ ਗਏ, ਮਤਲਬ ਬੀਜੇਪੀ ਐਂਡ ਕੰਪਨੀ ਚੋਣਾਂ ਹਾਰ ਗਈ ਤਾਂ ਅੱਤਵਾਦੀ ਆ ਜਾਣਗੇ, ਕਸ਼ਮੀਰ ਦੇ ਵਿੱਚੋਂ ਜਿਹੜੀ ਹਿੰਸਾ ਹੋਣ ਲੱਗ ਜੂਗੀ। ਹੁਣ ਸਾਨੂੰ ਨਹੀਂ ਪਤਾ ਵੀ ਭਾਈ ਕਸ਼ਮੀਰ ਦੇ ਵਿੱਚੋਂ ਅੱਤਵਾਦੀ ਭੱਜ ਕੇ ਬਿਹਾਰ 'ਚ ਕਿਵੇਂ ਆ ਜਾਣਗੇ, ਰਾਹ ਦੇ ਵਿੱਚ ਹਿਮਾਚਲ ਆਉਂਦਾ ਵੈ, ਪੰਜਾਬ ਆਉਂਦਾ, ਹਰਿਆਣਾ ਆਉਂਦਾ, ਹੋਰ ਸੂਬੇ ਆਉਂਦੇ ਨੇ। ਤੇ ਜੇ ਤੁਹਾਨੂੰ ਪਤਾ ਹੀ ਆ ਜਾਣਗੇ ਫਿਰ ਤੁਸੀਂ ਕੀ ਕਰਦੇ ਹੋ ਹੁਣ ਤੱਕ? ਕਿਉਂਕਿ ਤੱਕ ਸੈਂਟਰ ਦੀ ਗ੍ਰਹਿ ਮੰਤਰਾਲੇ ਦਾ ਕੰਮ ਹੈ ਨਾ ਅੱਤਵਾਦੀਆਂ ਨੂੰ ਰੋਕਣਾ, ਇਹ ਸਾਰੇ ਹਊਏ ਖੜੇ ਕੀਤੇ ਜਾ ਰਹੇ ਨੇ ਤਾਂ ਜੋ ਕਿ ਰਿਪੋਰਟ ਕਾਰਡ ਨਾ ਪੁੱਛਿਆ ਜਾ ਸਕੇ ਵੀ ਤੁਸੀਂ ਇੰਨੇ ਚਿਰ 'ਚ ਕੀਤਾ ਕੀ ਹੈ। ਇਹਦੇ ਨਾਲ ਹੀ ਦੂਜੇ ਪਾਸੇ ਕੇਸ਼ੂ ਭਾਈ ਪਟੇਲ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਹੋਏ ਨੇ ਤੇ ਸੀਨੀਅਰ ਲੀਡਰ ਵੀ ਸੀਗੇ, ਉਹਨਾਂ ਦੀ ਡੈਥ ਹੋ ਗਈ ਹੈ। ਇੱਕ ਸਮੇਂ ਬੀਜੇਪੀ 'ਚ ਵੀ ਰਹੇ, ਉਸ ਤੋਂ ਬਾਅਦ ਬੀਜੇਪੀ ਦੇ ਵਿਰੁੱਧ ਉਹਨਾਂ ਨੇ ਲਾਮਬੰਦ ਹੋਏ, 2007 ਦੇ ਵਿੱਚ ਹੋਏ, 12 ਦੇ ਵਿੱਚ ਹੋਏ, ਲੇਕਿਨ ਕਾਮਯਾਬੀ ਨਹੀਂ ਹਾਸਲ ਹੋ ਸਕੀ। ਲੇਕਿਨ ਇੱਕ ਵਾਰ ਨਰਿੰਦਰ ਮੋਦੀ ਦੇ ਨੂੰ ਜਿਹੜਾ ਹੈਗਾ ਚੁਣੌਤੀ ਜ਼ਰੂਰ ਪੇਸ਼ ਕੀਤੀ ਸੀ 2012 ਦੇ ਵਿੱਚ ਕੇਸ਼ਵ ਭਾਈ ਪਟੇਲ ਨੇ। ਸੋ ਉਹ ਕੇਸ਼ਵ ਭਾਈ ਪਟੇਲ ਹੁਣ ਸਾਡੇ ਵਿਚਕਾਰ ਨਹੀਂ ਰਹੇ। ਗੁਜਰਾਤ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਨਾਮ ਸੀ ਕੇਸ਼ਵ ਭਾਈ ਪਟੇਲ ਦਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰਨੀ ਜ਼ਰੂਰ ਬਣਦੀ ਹੈ ਚਰਨਜੀਤ। ਆਮ ਆਦਮੀ
ਪਾਰਟੀ ਸ਼ਿਵਿੰਦਰ ਜੀ ਬ੍ਰੇਕ ਤੋਂ ਬਾਅਦ ਕਰਾਂਗੇ ਆਪਾਂ, ਬ੍ਰੇਕ ਲੈਣ ਥੋੜੀ ਜੀ ਲੇਟ ਹੋ ਗਿਆ ਆਪਾਂ, ਬ੍ਰੇਕ ਤੋਂ ਬਾਅਦ ਮਿਲਦੇ ਹਾਂ ਦੋਸਤੋ, ਛੋਟੀ ਜੀ ਬ੍ਰੇਕ ਤੋਂ ਬਾਅਦ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। ਕੋਵਿਡ-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ, ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਲ ਯਾਰ,
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ, ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫਰਿੱਜ, ਸਟੋਵ, ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ। ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਖੁੱਲ ਚੁੱਕਾ ਹੈ ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ, ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਦੋਸਤੋ ਇੱਕ ਵਾਰੀ ਫੇਰ ਨਿੱਘਾ ਸਵਾਗਤ, ਪੰਜਾਬ ਤੋਂ ਸ਼ਿਵਿੰਦਰ ਸਾਡੇ ਨਾਲ ਨੇ ਜੀ। ਸ਼ਿਵਿੰਦਰ ਜੀ, ਰੇਲਾਂ ਬੰਦ ਨੇ, ਪੰਜਾਬ ਦੀ ਆਰਥਿਕ ਘੇਰਾਬੰਦੀ ਲਗਾਤਾਰ ਕੀਤੀ ਜਾ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਫਸਲ ਆ ਜਿਹੜੀ ਉਹ ਪਹੁੰਚੂਗੀ ਮੰਡੀਆਂ 'ਚ, ਕਿਉਂਕਿ ਸੰਘਰਸ਼ ਲੰਬਾ ਚੱਲਣਾ, ਉਸ ਵੇਲੇ ਕਿਸਾਨਾਂ ਕੋਲ ਤਾਂ ਫਿਰ ਇੱਕੋ ਇੱਕ ਹੀ ਸਾਧਨ ਹੁੰਦਾ ਨਾ, ਵੀ ਫਸਲ ਵੇਚ ਕੇ ਉਹਨਾਂ ਨੇ ਆਪਣੇ ਘਰ ਬਾਰ ਆ ਜਿਹੜੇ ਤੋਰਨੇ ਆ, ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਸਾਨੀ ਆ ਜਿਹੜੀ ਉਹ ਕਿਵੇਂ ਮੁਕਾਬਲਾ ਕਰੂ ਐਡੇ ਵੱਡੇ ਸੰਕਟ ਦਾ?
ਜੀ, ਬਹੁਤ ਵੱਡੀ ਚੁਣੌਤੀ ਹੈ ਚਰਨਜੀਤ। ਉਹਦੇ ਲਈ ਹੁਣ ਅਗਲੀ ਰਣਨੀਤੀ ਕੀ ਹੋਏਗੀ, ਕਿਸਾਨ ਸੰਘਰਸ਼ ਕਰਨ ਵਾਲਿਆਂ ਨੂੰ ਵੀ ਲਈ ਵੀ ਇੱਕ ਵੱਡੀ ਚੁਣੌਤੀ ਹੈ ਕਿ ਜਦੋਂ ਹਰ ਤਰ੍ਹਾਂ ਨਾਲ ਘੇਰਾਬੰਦੀ ਹੋ ਰਹੀ ਹੈ, ਉਦੋਂ ਉਸ ਘੇਰਾਬੰਦੀ ਦਾ ਜਿਹੜਾ ਮੁਕਾਬਲਾ ਕਿਵੇਂ ਕਰਨਾ ਹੈਗਾ, ਕਿਉਂਕਿ ਇਹ ਸੰਕਟ ਜਿਹੜਾ ਹੈਗਾ ਅੱਗੇ ਜਾ ਕੇ ਹੋਰ ਵਧਣਾ ਹੈਗਾ ਜੀ।
ਇਹਦੇ ਵਿੱਚ ਨਹੀਂ, ਇਹ ਤਾਂ ਠੀਕ ਹੈ, ਮੁਕਾਬਲਾ ਤਾਂ ਉਹੀ ਜਵਾਬ ਆ ਜਿਹੜਾ ਐਕਚੁਅਲੀ ਇਹਦਾ ਲੱਭ ਨਹੀਂ ਰਿਹਾ, ਕਿਉਂਕਿ ਸਿਸਟਮ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਦੂਜੇ ਤੇ ਇੰਨਾ ਡਿਪੈਂਡੈਂਟ ਆ, ਸਿਸਟਮ ਦੇ ਵਿੱਚ ਜਿਹੜੇ ਮਾਈਕਰੋ ਸਿਸਟਮਸ ਨੇ ਉਹ ਇੰਨੇ ਇੱਕ ਦੂਜੇ ਤੇ ਡਿਪੈਂਡੈਂਟ ਨੇ ਕਿ ਉਹਨਾਂ ਨੂੰ ਇੱਕੋ ਦਮ ਤੋੜਿਆ ਨਹੀਂ ਜਾ ਸਕਦਾ, ਉਹਦੇ ਨਾਲ ਫਿਰ ਕੰਮ ਕਾਰ ਬਿਲਕੁਲ ਹੀ ਠੱਪ ਹੋ ਜਾਂਦਾ। ਮਤਲਬ ਹੁਣ ਜਿਵੇਂ ਫਸਲ ਆ, ਫਸਲ ਨਾ ਚੁੱਕੀ ਗਈ
ਕਿਸਾਨੀ ਆ ਜਿਹੜੀ ਉਹਨਾਂ ਦਾ ਰੁਜ਼ਗਾਰ ਚਲਿਆ ਗਿਆ, ਨਾਲ ਆੜਤੀਆ ਵਰਗ ਆ ਜਿਹੜਾ ਛੋਟੇ ਦੁਕਾਨਦਾਰ ਨੇ, ਮੁਲਾਜ਼ਮ ਵਰਗ ਆ, ਸਾਰਾ ਕੁਝ ਜੁੜਿਆ ਹੋਇਆ। ਇਹ ਕਿਤੇ ਯਾਨੀ ਜਿਹੜੀ ਕੇਂਦਰ ਸਰਕਾਰ ਆ ਇਹਨਾਂ ਨੂੰ ਆਏ ਤਾਂ ਵੀ ਇਹਨਾਂ ਨੂੰ ਥਕਾ ਦਿੱਤਾ ਜਾਵੇ, ਥਕਾ ਕੇ ਆਪੇ ਹੀ ਇਹ ਤੋਬਾ ਕਰ ਲੈਣ ਵੀ ਅਸੀਂ ਸੰਘਰਸ਼ ਕਰਨਾ ਨੀ, ਤੇ ਜਿਵੇਂ ਸਿਸਟਮ ਚੱਲੀ ਜਾਂਦਾ ਚੱਲੀ ਜਾਵੇ।
ਬਿਲਕੁਲ ਇਹੀ ਕੋਸ਼ਿਸ਼ ਹੈ, ਆਰਥਿਕ ਘੇਰਾਬੰਦ ਇਹੀ ਹੁੰਦੀ ਹੈ ਵੀ ਇਹ ਜਿਹੜੀ ਸਾਰੀ ਚੇਨ ਬਣੀ ਹੋਈ ਹੈ ਇੱਕ ਉਹਨੂੰ ਤੋੜ ਦਿੱਤਾ ਜਾਵੇ, ਤੇ ਫਿਰ ਉਹਦੇ ਵਿੱਚੋਂ ਜੋ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਆਪਣੇ ਆਪ ਹੀ ਉਹਦੇ ਵਿੱਚੋਂ ਜਿਹਦੇ ਨਾਲ ਜੁੜੇ ਹੋਏ ਬੰਦੇ ਨੇ ਉਹ ਪਰਾਂ ਹੋ ਜਾਣ ਉਹਨਾਂ ਨਾਲ ਵੀ ਭਾਈ ਅਸੀਂ ਇਹ ਲੜਾਈ ਨਹੀਂ ਲੜਨੀ ਹੈਗੀ। ਇਹ ਲੰਮੀ ਲੜਾਈ ਹੈ, ਇਸ ਲਈ ਮੈਂ ਕਿਹਾ ਸੀਗਾ ਕਿ ਇਹ ਚੁਣੌਤੀ ਹੈ ਜਿਹੜੀ ਕਿਸਾਨ ਜਥੇਬੰਦੀਆਂ ਲਈ ਵੀ ਹੈਗੀ ਆ ਵੀ ਉਹ ਕਿਵੇਂ ਇਹਦੇ ਤੇ ਇਹਦੇ ਨੂੰ ਅੱਗੇ ਇਸ ਲੜਾਈ ਨੂੰ, ਕਿਉਂਕਿ ਜਿਹੜਾ ਦੁਸ਼ਮਣ ਹੈ ਉਹ ਤਾਕਤਵਰ ਵੀ ਹੈ, ਉਹਦੇ ਕੋਲ ਸੱਤਾ ਵੀ ਹੈ, ਤੇ ਉਹਦੇ ਨਾਲ ਉਹਦੀ ਲੜਾਈ ਹੋ ਰਹੀ ਹੈਗੀ ਹੈ।
ਜਿਹੜਾ ਬੁੱਧੀਜੀਵੀ ਤਬਕਾ ਜਾਂ ਪੰਜਾਬੀ ਲੋਕ ਜਿਹੜੇ ਬਾਹਰ ਬੈਠੇ ਨੇ ਜਾਂ ਭਾਰਤੀ ਲੋਕ ਜਿਹੜੇ ਬਾਹਰ ਬੈਠੇ ਨੇ, ਜਿਹੜੇ ਕਿਸੇ ਨਾ ਕਿਸ ਤਰੀਕੇ ਦੇ ਨਾਲ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਨੇ, ਇਹ ਕਿਸ ਤਰੀਕੇ ਦੇ ਨਾਲ ਇਸ ਸੰਘਰਸ਼ ਦੇ ਵਿੱਚ ਆਪਣੀ ਸ਼ਮੂਲੀਅਤ ਆ ਜਿਹੜੀ ਉਹ ਕਰ ਸਕਦੇ ਨੇ, ਤੁਹਾਨੂੰ ਕੀ ਲੱਗਦਾ?
ਮੈਨੂੰ ਇਹ ਲੱਗਦਾ ਕਿ ਜੇ ਸਭ ਤੋਂ ਪਹਿਲਾਂ ਇਮਾਨਦਾਰੀ ਨਾਲ ਸ਼ਮੂਲੀਅਤ ਕਰਨੀ, ਇੱਕ ਤਾਂ ਇਹ ਹੈਗਾ ਕਿ ਇੱਥੇ ਦੇ ਜਿਹੜੇ ਜਿੰਨੇ ਵੀ ਨਾ ਇੱਕ ਤਾਂ ਵੱਡਾ ਜਿਹੜਾ ਮੀਡੀਆ ਹਿੱਸਾ ਜਾਂ ਸਾਡੇ ਸੱਭਿਆਚਾਰਕ ਜਿਹੜੀਆਂ ਸੰਸਥਾਵਾਂ ਨੇ ਉਹਦੇ ਵਿੱਚ RSS BJP ਤੇ ਸੈਂਟਰ ਗੌਰਮੈਂਟ ਦਾ ਹਰ ਤਰ੍ਹਾਂ ਨਾਲ ਦਖਲ ਅੰਦਾਜ਼ੀ ਆ, ਉਹ ਦਖਲ ਅੰਦਾਜ਼ੀ ਦਾ ਵਿਰੋਧ ਕਰਨਾ ਚਾਹੀਦਾ ਨੰਬਰ ਇੱਕ। ਨੰਬਰ ਦੋ ਦੇ ਵਿੱਚ ਇੱਥੇ ਜਿਹੜੇ ਸਰਕਾਰੀ ਨੁਮਾਇੰਦੇ ਉਹਨਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ, ਉਹਨਾਂ ਨੂੰ ਘੇਰਨਾ ਚਾਹੀਦਾ ਹੈਗਾ। ਇੱਥੇ ਮੈਂ ਦੇਖਿਆ ਜਦੋਂ ਉਰੇ ਆਉਂਦੇ ਨੇ ਤੇ ਉਰੇ ਜਿਹੜੇ ਸਰਕਾਰੀ ਚਮਚੀਆਂ ਮਾਰ ਕੇ ਆ ਜਾਂਦੇ ਹੈਗੇ ਨੇ, ਇੱਥੇ ਦੇ ਜਿਹੜੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹਨਾਂ ਨੂੰ ਘੇਰਿਆ ਜਾਏਗਾ, ਸਵਾਲ ਪੁੱਛਿਆ ਜਾਏਗਾ ਤਾਂ ਗੱਲ ਬਣੇਗੀ, ਕਿਉਂਕਿ ਨਹੀਂ ਆਮ ਤੌਰ 'ਤੇ ਅਸੀਂ ਦੇਖਿਆ ਹੈਗਾ ਕਿ ਇੱਥੇ ਬਥੇਰੇ ਸਾਰੇ NRI ਸਮਾਗਮ ਹੁੰਦੇ ਨੇ, ਉਹਦੇ ਵਿੱਚ ਵੱਧ ਚੜ ਕੇ ਜਾਂਦੇ ਨੇ, ਆਪਣੀਆਂ ਛੋਟੀ ਛੋਟੀਆਂ ਸਹੂਲੀਅਤ ਰਹਿੰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਸਟੋਰੀ ਕਰਨੀ ਸੀ ਪਿਛਲੇ ਸਾਲ, ਤੇ ਇੱਕ ਭਾਈ ਸਾਹਿਬ ਨੇ ਮੇਰੇ ਨਾਲ ਇਸ ਲਈ ਹੀ ਇੰਟਰਵਿਊ ਨਹੀਂ ਦਿੱਤੀ, ਉਹ ਵਿਚਾਰਾ ਬਹੁਤ ਪਤਾੜਿਤ ਵੀ ਸੀਗਾ ਸੈਂਟਰ ਗੌਰਮੈਂਟ ਤੋਂ, ਕਹਿੰਦਾ ਜੀ ਮੈਂ ਇੱਕ ਬਹੁਤ ਵੱਡੇ ਲੀਡਰ ਨੂੰ ਸਿਫਾਰਿਸ਼ ਲਾਈ ਹੋਈ ਆ, ਮੇਰਾ ਉਹਨੇ ਨਾ ਬਲੈਕ ਲਿਸਟ ਵਿੱਚ ਨੌਂ ਕਢਾ ਦੇਣਾ, ਇਸ ਲਈ ਮੈਂ ਨਹੀਂ ਬੋਲਣਾ। ਦੇਖਿਆ ਭਾਈ ਜੇ ਇੰਨੀ ਕੀ ਦੌੜ ਆ ਨਾ, ਫਿਰ ਤੁਸੀਂ ਜਿਹੜਾ ਹੈਗਾ ਲੰਮੀਆਂ ਲੜਾਈਆਂ ਨਹੀਂ ਲੜ ਸਕਦੇ।
ਬਿਲਕੁਲ ਸ਼ਿਵਿੰਦਰ ਜੀ, ਸਮਾਂ ਆਪਣਾ ਤਕਰੀਬਨ ਸਮਾਪਤੀ ਵੱਲ ਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ। ਦੋਸਤੋ ਇਹ ਸੀ ਅੱਜ ਸਾਡਾ ਅੱਜ ਦਾ ਪ੍ਰੋਗਰਾਮ, ਪ੍ਰੋਗਰਾਮ ਤੋਂ ਬਾਅਦ ਚ ਮੇਰੇ ਨਾਲ ਗੱਲ, ਨੰਬਰ ਮੇਰਾ 6473008436 ਹੈਗਾ, 6473384436, ਰਾਣਾ ਜੀ ਦਾ ਨੰਬਰ 905-915-8484 ਹੈ। ਮਿਹਰਬਾਨੀ ਬਹੁਤ ਬਹੁਤ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com, लाइक करें फेसबुक पेज eawaz, डाउनलोड करें फ्री eawaz ऑफिशियल ऐप, रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ, 905-696-9797। ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAZ, visit hotstar.com/CA.
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 ਕੈਨੇਡੀ ਰੋਡ South Brampton. They call 905-874-7171.
सीआईबीसी ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या सीआईबीसी के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।
COVID-19 का हल आप से शुरू होता है। अगर आप बीमार महसूस कर रहे हो, चाहे मामूली अलामत